ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ ਵਿਛੜਿਆ ਮਿਲ ਪ੍ਰਭੂ ਹਰ ਦਰਗਹ ਕਾ ਵਸੀਠ ਹਰ ਨਾਮੋ ਮੰਤਰ ਦ੍ਰਿੜਾਏਂਦਾ ਕਟੈ ਹਮੈ ਰੋਗ ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ ਤਰੋਂ ਪਿਆ ਸੰਜੋਗ ਐਸੀ ਲਾਲ ਤੁਝ ਬਿਨ ਕਾਮ ਕਰੇ ਗਰੀਬ ਨਿਵਾਜ ਗੁਸਈਆ ਮੇਰਾ ਮਾਥੇ ਛਤਰ ਤਰੇ ਐਸੀ ਲਾਲ ਤੁਝ ਬਿਨ ਕਾਨ ਕਰ ਲਾਲ ਤੁਝ ਬਿਨ ਕਾਨ ਕਰ
ਆਹ
कुछ बिन काम करे। गरीब नवाज गुसैया मेरा, माथे छतर तरे, जाकी छोत जगत को लग ताम पर तू ही तरह, नीचो ऊंच करे मेरा गोविंद, नीचो ऊंच करे मेरा गोविंद, काहू ते ना डरे, नाम देव कबीर त्रिलोचन सदना सैन तर, कहर विदास सुनो रे संत हो, हर जियो ते सब सर, ऊंच करे मेरा गोविंद नीचो ऊंच करे, करे मेरा गोविंद नीचो ऊंच करे,
ऊंच करे मेरा गोविंद नीचो ऊंच करे, ऊंच करे मेरा गोविंद नीचो ऊंच करे, करे मेरा गोविंद नीचो ऊंच करे, ऊंच करे मेरा गोविंद नीचो ऊंच करे,
ऊंच करे गोविंद नीचो ऊंच करे, ऊंच करे मेरा गोविंद नीचो ऊंच करे,
ऊंच करे मेरा गोविंद नीचो ऊंच करे, ऊंच करे मेरा गोविंद नीचो ऊंच करे, मेरा गोविंद नीचो ऊंच करे, ऊंच करे मेरा
परम सत्कार योग सतगुरां दी साजी नवाजी गुरु प्यारी गुरु सवाड़ी सतगुरां दा खास रूप गुरु खालसा सतसंग जी दूरों नेड़ों चल के सतगुरां दे पावन चरणा विच हाजरियां भरन वास्ते आए हाँ, जीवन जाच लैण वास्ते आए हाँ, जितना समा सतगुरु बख्शिश करदे आ एकाग्रता बना के सतगुरां दे पावन चरणा विच बैठीए तां जो साडा समा और सवास सफल हो सकण। सब तो पहला सतगुरु की बख्शिश दोहराओ, प्यार नाल फतेह बुलाओ, कोई रसना वांझी न रवे, एक बारी सारे आखो जी वाहे गुरु जी का खालसा वाहे गुरु जी की फतेह। जेड़े वीर भरा पखे चलण की सेवा कर रहे ने उन्हां नूं बेनती आप जी बैठ ही जाओ, संगत का इकट्ठ ज्यादा होण करके जदों असीं विच तुरने आं ते कईआं दी एकाग्रता भंग होंदी, सेवा बड़ी वड्डी है पखा चलण दी, पर जदों मन जुड़ जाए फिर गर्मी विच भी गर्मी नहीं लगती, जदों एकाग्रता बन जाए फिर नहीं पता लगता कित्थे बैठे हाँ, कौन आया कौन गया और किन्ना समा होया। धन गुरु अर्जन देव महाराज सच्चे पातशाह जेठ दे महीने विच तत्तियां तवियां उत्ते बैठे ने, सीस विच पै रिहा रेता भी गर्म सी, दूजी तवी भी गर्म सी, तीजा जेठ दा महीना भी गर्म सी, चौथा चंदू दा सुभा भी गर्म सी, ਪਰ ਸਤਿਗੁਰੂ ਠੰਡੇ ਰਹੇ ਅੱਖ ਸਦਨਾ। ਇੰਨੀ ਗਰਮੀ ਹੋਣ ਦੇ ਬਾਵਜੂਦ ਵੀ ਮਹਾਰਾਜ ਗਰਮ ਨਹੀਂ ਹੋਏ, ਬਿਲਕੁਲ ਗਰਮ ਨਹੀਂ ਹੋਏ, ਬੜੀ ਸ਼ਾਂਤੀ ਸੀ ਉਹਨਾਂ ਦੀ। ਇਹੀ ਮਹਾਰਾਜ ਨੇ ਸਿਖਾਇਆ ਵੀ ਗੁਰਸਿੱਖੋ ਕਾਹਦੇ ਵਾਸਤੇ, ਪ੍ਰੈਕਟੀਕਲ ਕਰਕੇ ਵਿਖਾਉਣ ਵਾਸਤੇ। ਸ਼ਬਦ ਗੁਰੂ ਦਾ ਸਿਧਾਂਤ ਜੋ ਚੱਲਿਆ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖਿਆ ਸੀ ਸ਼ਬਦ ਗੁਰੂ ਸੁਰਤ ਧੁਨ ਚਿੱਲ। ਇਸੇ ਗੱਲ ਨੂੰ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ, ਆਗਿਆ ਭਾਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸ਼ਬਦਾਂ ਦਾ ਹੇਰ ਫੇਰ ਹੈ, ਗੱਲ ਇੱਕੋ ਹੀ। ਜਿਸ ਸ਼ਬਦ ਨੂੰ ਗੁਰੂ ਨਾਨਕ ਨੇ ਗੁਰੂ ਧਾਰਿਆ, ਉਸੇ ਸ਼ਬਦ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸੇ ਸ਼ਬਦ ਦੇ ਲੜ ਸਾਰੀ ਕੌਮ ਨੂੰ ਲਾਤਾ। ਦਸ ਜਾਮੇ ਫਿਰ ਕਿਉਂ ਧਾਰੇ? ਇਹ 240 ਕੁ ਸਾਲ ਦਾ ਸਮਾਂ ਲਗਭਗ ਬਣਦਾ ਹੈ, 39 ਕੁ ਸਾਲ ਦਾ। ਇਹ ਸਮਾਂ ਕਿਉਂ ਫਿਰ ਮਹਾਰਾਜ ਨੇ ਸਰੀਰ ਧਾਰਿਆ? ਦਸ ਜਾਮੇ ਸਰਗੁਣ ਸਰੂਪ ਵਿੱਚ ਆਏ, ਦਸ ਜਾਮੇ ਸਰੀਰ ਧਾਰ ਕੇ ਆਏ। ਉਹ ਕਿਉਂ? ਪੂਰਨੇ ਪਾਉਣ ਵਾਸਤੇ। ਮਾਸਟਰ ਜਿਹੜਾ ਹੁੰਦਾ ਨਾ ਊੜਾੜਾ, ਤੇ ਉਹ ਵੀ ਲਿਖਦਾ। ਜੇ ਬੱਚਾ ਕਵੇ ਵੀ ਮਾਸਟਰ ਤੇ ਆਪ ਅਨਪੜ੍ਹੀ ਵੀ ਤੇ ਊੜਾੜਾ ਹੀ ਲਿਖਦਾ ਨਹੀਂ, ਜੇ ਉਹ ਲਿਖ ਰਿਹਾ ਤੇ ਉਹ ਸਾਨੂੰ ਸਮਝਾਉਣ ਵਾਸਤੇ ਲਿਖ ਰਿਹਾ। ਅੱਗੇ ਅੱਗੇ ਪੂਰਨੇ ਪਾਉਂਦਾ, ਮਗਰ ਮਗਰ ਫਿਰ ਅਸੀਂ ਲਿਖਣੇ, ਪ੍ਰੈਕਟੀਕਲ ਕਰਕੇ ਵਿਖਾਉਣ ਵਾਸਤੇ। ਗੁਰਸਿੱਖਾ, ਜੇ ਬਾਣੀ ਵਿੱਚ ਸ਼ਬਦ ਆ ਰਹੇ ਨੇ ਭਾਣਾ ਮੰਨਣਾ ਹੈ ਤੇ ਮੰਨ ਕੇ ਵਿਖਾਇਆ ਵੀ ਇੰਜ ਮੰਨਣਾ ਹੈ। ਉਪਦੇਸ਼ ਕਰਨਾ ਤੇ ਸੌਖਾ ਹੀ ਆ, ਪਰ ਖੁਦ ਵੀ ਕਮਾਇਆ ਪਹਿਲਾਂ ਫਿਰ ਦੱਸਿਆ। ਜੇ ਉਬਲਦੀਆਂ ਦੇਗਾਂ ਵਿੱਚ ਉਬਾਲੇ ਗੁਰਸਿੱਖਾਂ ਨੇ ਖਾਧੇ ਨੇ, ਪਹਿਲਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਉਬਾਲੇ ਖਾਧੇ। ਤੱਤੀਆਂ ਤਵੀਆਂ ਤੇ ਬੈਠੇ, ਸੀਸ ਵਿੱਚ ਗਰਮ ਰੇਤਾ ਪਵਾਇਆ, ਕਾਹਦੇ ਵਾਸਤੇ? ਇੱਕ ਵਿਖਾਉਣ ਵਾਸਤੇ ਵੀ ਇੱਦਾਂ ਭਾਣਾ ਮੰਨੀ ਦਾ, ਸਾਨੂੰ ਭਾਣਾ ਮੰਨ ਕੇ ਵਿਖਾਇਆ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਮਾਛੀਵਾੜੇ ਦੀ ਧਰਤੀ ਦੇ ਉੱਤੇ, ਜਿੱਥੇ ਗੁਰਦੁਆਰਾ ਚਰਨ ਕਮਲ ਸਾਹਿਬ ਬਣਿਆ ਹੋਇਆ, ਉੱਥੇ ਟਿੰਡ ਦਾ ਸਰਾਣਾ ਲਾਇਆ, ਕੰਡਿਆਂ ਦੀ ਸੇਜ ਵਿਛਾਈ, ਤੇ ਫਿਰ ਵੀ ਭਾਣਾ ਮੰਨ ਕੇ ਵਿਖਾਇਆ। ਧੰਨ ਸਤਿਗੁਰੂ ਸਨ, ਧੰਨ ਸੀ ਪਿਤਾ ਸਾਡਾ, ਕੰਡਿਆਂ ਤੇ ਪਿਆ ਵੀ ਭਾਣਾ ਮੰਨਦਾ, ਕੰਡਿਆਂ ਤੇ ਪਿਆ ਵੀ ਰੱਬ ਰੱਬ ਕਰਦਾ, ਕੰਡਿਆਂ ਤੇ ਪਿਆ ਵੀ ਉਹਦਾ ਸ਼ੁਕਰ ਗੁਜ਼ਾਰ ਹੈ। ਅਸੀਂ ਕਿੰਨੇ ਅਹਿਸਾਨ ਫਰਾਮੋਸ਼ ਹਾਂ, ਅਸੀਂ ਕਿੰਨੇ ਅਕਿਰਤ ਘਾਣਾ। ਉਸੇ ਬਾਪੂ ਦੀ ਆਪਣੇ ਆਪ ਨੂੰ ਔਲਾਦ ਦੱਸਨੇ ਆ, ਤੇ ਗੱਦਿਆਂ ਤੇ ਬੈ ਵੀ ਭਾਣਾ ਨਹੀਂ ਮੰਨਦੇ ਆ। ਕੋ ਸਤਨਾ ਕੰਡਿਆਂ ਤੇ ਪੈ ਕੇ ਕਹਿੰਦਾ ਮੈਂ ਖੁਸ਼ ਹਾਂ, ਕੰਡਿਆਂ ਤੇ ਪੈ ਕੇ ਸਤਿਗੁਰੂ ਕਹਿੰਦੇ ਨੇ ਮੈਂ ਆਨੰਦ ਵਿੱਚ, ਕੰਡਿਆਂ ਤੇ ਪੈ ਕੇ ਕਹਿੰਦੇ ਨੇ ਬਹੁਤ ਆਨੰਦ। ਅੱਜ ਪੁੱਛੋ ਸੁੱਖ ਸਹੂਲਤਾਂ ਸਾਰੀਆਂ ਨੇ, ਬੁਰਾ ਹੀ ਹਾਲ ਹੈ, ਕਿਉਂਕਿ ਦੁਨਿਆਵੀ ਚੀਜ਼ਾਂ ਨਾਲ ਬੰਦਾ ਸੁਖੀ ਨਹੀਂ ਹੋ ਸਕਦਾ। ਤੁਹਾਡੀ ਕਿਰਪਾ ਹੈ, ਡਿਊਟੀ ਇੱਦਾਂ ਦੀ ਲੱਗੀ ਆ, ਹਰ ਰੋਜ਼ ਤਰ੍ਹਾਂ ਤਰ੍ਹਾਂ ਦੇ ਲੋਕ ਮਿਲਦੇ ਨੇ। ਭਿੱਖ ਮੰਗੇ ਨਾਲ ਵੀ ਕਈ ਵਾਰੀ ਵਾਹ ਪੈ ਜਾਂਦਾ, ਭਿਖਾਰੀਆਂ ਨਾਲ, ਸੈਂਕੜਿਆਂ ਨਾਲ ਕਈ ਵਾਰੀ ਉਹਨਾਂ ਬੰਦਿਆਂ ਨਾਲ ਵੀ ਵਾਹ ਪੈਂਦਾ ਜਿਨ੍ਹਾਂ ਕੋਲ ਇਹ ਨਹੀਂ ਪਤਾ ਵੀ ਸਾਡੇ ਕੋਲ ਮਾਇਆ ਹੈ ਕਿੰਨੀ। ਤੇ ਪਰ ਹੈਰਾਨੀ ਦੀ ਗੱਲ ਇਹ ਆ, ਭਿੱਖ ਮੰਗਾ ਭਾਵੇਂ ਅਜੇ ਸੁਖੀ ਹੋਵੇ, ਉਹ ਭਾਵੇਂ ਕਹਿਦੇ ਵੀ ਠੀਕ ਹੈ ਬਾਬਾ ਜੀ ਨਾਮ ਦੀ ਦਾਤ ਮਿਲ ਜੇ, ਉਹ ਵੀ ਕਹਿਣਗੇ ਦੁਖੀ ਆ। ਕੋਈ ਕੋਈ ਕਹੇਗਾ ਠੀਕ ਹੈ ਜੀ, ਦੁਖੀ ਆ ਜੀ, ਅਰਦਾਸ ਕਰੋ ਘਰ ਬਣ ਜਾਏ, ਚੱਜ ਤਰ੍ਹਾਂ ਰੋਟੀ ਖਾਣ ਲੱਗ ਜਾਈਏ, ਬੱਚੇ ਸੈਟਲ ਹੋ ਜਾਣ ਕਿਤੇ ਨਾ ਕਿਤੇ। ਉਹ ਕਹਿੰਦੇ ਨੇ ਹੈ ਨੀ ਕੁਛ, ਤੇ ਸੱਚ ਜਾਣਿਓ ਕਰੋੜਾਂ ਅਰਬਾਂ ਪਤੀ ਬੰਦਿਆਂ ਨਾਲ ਵੀ ਕਈ ਵਾਰੀ ਵਾਹ ਪਿਆ। ਜੇ ਕਿਤੇ ਘਰ ਲੈ ਜਾਣਗੇ ਨਾ, ਰੋਣਾ ਧੋਣਾ ਉਹਨਾਂ ਦਾ ਵੀ ਇਹੀ ਹੈ। ਖੁਸ਼ਤਨਹਾਂ ਉਹ ਵੀ ਰੋਂਦੇ, ਉਹ ਵੀ ਕਹਿਣਗੇ ਬਾਬਾ ਜੀ ਨੀਂਦ ਨਹੀਂ ਆਉਂਦੀ, ਰਾਤ ਨੂੰ ਗੋਲੀਆਂ ਲੈ ਕੇ ਸੌਂਦੇ ਆ, ਦੱਸੋ ਕੋਈ ਢੰਗ। ਹੁਣ ਜੇ ਧਿਆਨ ਦਿਓ, ਭੁੱਖਾ ਤੇ ਰੋਵੇ ਰੱਜਾ ਕਿਉਂ ਰੋਵੇ, ਗਰੀਬ ਤੇ ਰੋਵੇ ਅਮੀਰ ਕਿਉਂ ਰੋ ਰਿਹਾ, ਜਿਹਦੇ ਕੋਲ ਬੱਚਾ ਨਹੀਂ ਉਹ ਤੇ ਰੋਵੇ, ਜਿਹਦੇ ਚਾਰ ਨੇ ਉਹ ਕਿਉਂ ਰੋਂਦਾ। ਦੇ ਔਲਾਦਾਂ ਤੇ ਰੋਵੇ ਵੀ ਔਲਾਦ ਨਹੀਂ, ਜਿਹਦੇ ਕੋਲ ਚਾਰ ਹੈਗੇ ਨੇ ਉਹ ਕਿਉਂ ਦੁਖੀ ਹੈ? ਜੇ ਔਲਾਦ ਨਾਲ ਬੰਦਾ ਸੁਖੀ ਹੁੰਦਾ ਹੁੰਦਾ ਨਾ, ਫਿਰ ਤੇ ਸਾਰੇ ਸੁਖੀ ਹੋ ਜਾਂਦੇ। ਜਿਹਦੇ ਕੋਲ ਔਲਾਦ ਨਹੀਂ ਉਹ ਕਹਿੰਦਾ ਮੈਂ ਤਾਂ ਦੁਖੀ ਹਾਂ, ਮੇਰਾ ਬੱਚਾ ਨਹੀਂ ਹੋਇਆ। ਜਿਹਦੇ ਕੋਲ ਹੈਗੇ ਨੇ ਉਹ ਵੀ ਦੁਖੀ ਨੇ, ਮਾਇਆ ਨਹੀਂ ਉਹ ਵੀ ਦੁਖੀ ਹੈ। ਉਹ ਕਹਿੰਦਾ ਖਰੇ ਮਾਇਆ ਮਿਲ ਜਾਏਗੀ ਤੇ ਮੈਂ ਸੁਖੀ ਹੋ ਜਾਵਾਂਗਾ, ਪਰ ਜਿਹਨਾਂ ਕੋਲ ਹੈ ਉਹਨਾਂ ਨੂੰ ਪੁੱਛੋ ਸੁਖੀ ਹੋ। ਜਿਹਨਾਂ ਕੋਲ ਗੱਡੀ ਨਹੀਂ ਉਹ ਤੇ ਕਹਿੰਦੇ ਨੇ ਬੁਰਾ ਹਾਲ ਹੈ। ਗੱਡੀ ਵਾਲੇ ਨੂੰ ਪੁੱਛੋ ਵੀ ਚੜ੍ਹਦੀ ਕਲਾ ਤੇਰੀ ਠੀਕ ਹੈ, ਉਹ ਵੀ ਕਹੇਗਾ ਮੇਰਾ ਵੀ ਬੁਰਾ ਹਾਲ ਹੈ। ਹੁਣ ਮੈਂ ਬਾਹਰਲੇ ਦੇਸ਼ਾਂ 'ਚ ਵਿੱਚ ਵੇਖਿਆ ਹੈ, ਕੈਨੇਡਾ ਵਿੱਚ, ਇੰਗਲੈਂਡ ਵਿੱਚ, ਉਹ ਵੀ ਕਹਿਣਗੇ ਬੜੇ ਦੁਖੀ ਆ। ਮੈਂ ਕਿਹਾ ਵੀ ਹੁਣ ਐਡੀ ਦੂਰ ਆ ਗਏ ਤੁਸੀਂ, ਗਾਂਹ ਤੇ ਸਮੁੰਦਰ ਹੀ ਰਹਿ ਗਿਆ, ਵੀ ਇਹਦੇ 'ਚ ਛਾਲ ਮਾਰ ਜਾਓ, ਹੋਰ ਤੇ ਸੁੱਖ ਕਿਤੇ ਮਿਲਣਾ ਨਹੀਂ। ਹੁਣ ਇੱਥੇ ਆ ਕੇ ਵੀ ਜੇ ਸੁਖੀ ਨਹੀਂ ਹੋਏ ਉੱਥੇ ਵੀ ਬੁਰਾ ਹਾਲ। ਧਿਆਨ ਦਿਓ ਕਾਰਨ ਕੀ ਆ ਵਿੱਚੋਂ। ਗਹਿਣੇ ਪਏ ਟਰੰਕ ਵਿੱਚ ਨੇ, ਲੱਭਦੇ ਫਿਰਦੇ ਹੋ ਪੇਟੀ 'ਚ, ਕਿੱਥੇ ਲੱਭ ਜਾਣਗੇ? ਸਮਾਨ ਧਰਿਆ ਇੱਕ ਕਮਰੇ 'ਚ, ਲੱਭਦਾ ਦੂਜੇ ਕਮਰੇ 'ਚ, ਧਰਿਆ ਇੱਕ ਕੋਠੀ 'ਚ, ਲੱਭਦਾ ਦੂਜੇ 'ਚੋਂ ਆ। ਸੁੱਖ ਪਿਆ ਕਿਤੇ ਹੋਰ ਹੈ, ਮਨ ਦੀ ਸ਼ਾਂਤੀ ਪਈ ਕਿਤੇ ਹੋਰ ਹੈ, ਪਰ ਲੱਭਦਾ ਕਿਤੇ ਹੋਰ ਹੈ। ਮਨ ਦੀ ਸ਼ਾਂਤੀ ਉਹ ਜਿੱਥੋਂ ਮਿਲਣੀ ਸੀ ਉੱਥੇ ਕਦੇ ਆਏ ਨਹੀਂ, ਜੇ ਆਉਂਦੇ ਵੀ ਆ ਉਹ ਵੀ ਬੱਧਾ ਚੱਟੀ ਭਰਨ। ਮੈਂ ਵੇਖਿਆ ਕਈ ਵਾਰੀ ਸੰਗਤ ਵਿੱਚ, ਪਤਾ ਨਹੀਂ ਕਿੰਨੀ ਕੁ ਵਾਰੀ ਬੇਨਤੀ ਕਰ ਚੁੱਕੇ ਹਾਂ, ਹਰੇਕ ਸਟੇਜ ਤੋਂ ਕਰਨੀ ਪੈਂਦੀ ਕਿ ਭਾਈ ਜੋ ਮਿਲਣਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਮਿਲਣਾ, ਜੋ ਮਿਲਣਾ ਹੈ ਗੁਰੂ ਨਾਨਕ ਦੇ ਦਰ ਤੋਂ ਮਿਲਣਾ। ਰੱਬ ਦੇ ਪਿਆਰੇ ਜੁਗਤੀ ਦੱਸਦੇ ਨੇ, ਢੰਗ ਦੱਸਦੇ ਨੇ, ਤਰੀਕਾ ਦੱਸਦੇ ਨੇ, ਪਰ ਮਿਹਨਤ ਆਪ ਕਰਨੀ ਪੈਣੀ ਹੈ, ਵਰਤਣਾ ਆਪ ਪੈਣਾ। ਜਿਸ ਵੱਖਰ ਕੋ ਲੈਣ ਤੂੰ ਆਇਆ, ਸੁਣ ਰਹੇ ਸੀ ਨਾ, ਰਾਮ ਨਾਮ ਸੰਤਨ ਘਰ ਪਾਇਆ, ਤਜ ਅਭਿਮਾਨ ਲਿਹੋ ਮਨ ਮੋਲ, ਰਾਮ ਨਾਮ ਹਿਰਦੇ ਮਹਿਤੋਲ। ਸੰਤਨ ਸਤਸੰਗਤ ਵਿੱਚ ਪਾਇਆ ਹੋਇਆ, ਇੱਥੋਂ ਮਿਲ ਸਕਦਾ। ਕਿਸੇ ਨੇ ਆਪਣੀ ਹੱਟ ਦੇ ਵਿੱਚ ਕੱਪੜਾ ਪਾਇਆ, ਕਿਸੇ ਨੇ ਦੁਕਾਨ ਵਿੱਚ ਸੋਨਾ ਪਾਇਆ, ਕਿਸੇ ਨੇ ਗਾਡਰ ਪਾਏ ਨੇ, ਇੱਥੋਂ ਸਤਸੰਗਤ ਦੀ, ਸਤਸੰਗਤ ਵਿੱਚ ਆ ਕੇ ਨਾਮ ਦੀ ਪ੍ਰਾਪਤੀ ਹੋਣੀ, ਇੱਥੇ ਆ ਕੇ ਸ਼ਾਂਤੀ ਮਿਲਣੀ। ਬੜੇ ਲੋਕਾਂ ਨੂੰ ਕਹੀਦਾ, ਉਹ ਫਿਰ ਵੀ ਪੈਰਾਂ 'ਤੇ ਡਿੱਗਣਗੇ, ਤੁਸੀਂ ਦੇ ਦਿਓ ਜੀ, ਕਿਰਪਾ ਕਰ ਦਿਓ। ਕਈ ਕਹਿਣਗੇ ਬਾਬਾ ਜੀ ਨਾਮ ਦੀ ਦਾਤ ਬਖਸ਼ੋ, ਇਹ 1430 ਪੰਨੇ ਨਾਮ ਹੀ ਆ, ਭਰੋਸਾ ਨਹੀਂ ਮਹਾਰਾਜ ਦੇ? ਬਾਬਾ ਜੀ ਤੁਸੀਂ ਨਾਮ ਦਿਓ, ਤੁਸੀਂ ਨਾਮ ਦੀ ਦਾਤ ਬਖਸ਼ੋ। ਸਾਧ ਸੰਗਤ ਜਿਹੜਾ ਪਿਆਰ ਵਾਲਾ, ਜਿਹੜਾ ਸ਼ਰਧਾ ਵਾਲਾ, ਉਹਨੇ ਇੱਕ ਅੱਖਰ ਵੀ ਸੁਣ ਲਿਆ ਤੇ ਸੁਣ ਕੇ ਮੰਨ ਲਿਆ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਪਰ ਅਸੀਂ ਭਾਲਦੇ ਹਾਂ ਜਪਿਆ ਜਪਾਇਆ, ਭੱਜ ਭੱਜ ਕੇ ਖਰੇ ਪੈਰੀ ਹੱਥ ਲਾਤਾ ਤੇ ਮਿਲ ਜਾਣੀ ਕਿਰਪਾ, ਹੋ ਜਾਣੀ ਏਦਾਂ ਹੀ ਵੀ ਜਿਹਦਾ ਅਖੰਡ ਪਾਠ ਸਾਹਿਬ ਕੀਤਾ ਕਰਾਇਆ, ਅਖੰਡ ਪਾਠ ਮਿਲ ਜਾਂਦਾ, ਜਪਿਆ ਜਪਾਇਆ ਨਾਮ ਵੀ ਖਰੇ ਮਿਲ ਜਾਂਦਾ ਹੋਣਾ। ਭੁਲੇਖਾ ਸਾਡੇ ਅੰਦਰ, ਧਿਆਨ ਦਿਓ ਪਿਆਰਿਓ, ਭੁਲੇਖਾ ਹੈ। ਮਨੀ ਆਰਡਰ ਰਾਹੀਂ ਪੈਸੇ ਭੇਜ ਦਿਓ, ਡਾਕ ਰਾਹੀਂ ਹੁਕਮਨਾਮਾ ਘਰ ਚਲੇ ਜਾਂਦਾ। ਕੀ ਹੋਇਆ? ਕਹਿੰਦੇ ਅਖੰਡ ਪਾਠ ਕਰਾਇਆ ਆਖੋ ਸਾਧਨਾ। ਤੇ ਏਦਾਂ ਹੀ ਇਹਨਾਂ ਨੂੰ ਵਹਿਮ ਪੈ ਗਿਆ ਵੀ ਖਰੇ ਜਪਿਆ ਜਪਾਇਆ ਹੀ ਨਾਮ ਮਿਲ ਜਾਂਦਾ, ਏਦਾਂ ਹੀ ਕਿਰਪਾ ਹੋ ਜਾਂਦੀ। ਪਰ ਨਹੀਂ, ਜੁਗਤੀ ਦੱਸਦੇ ਨੇ ਰਾਗੀ ਢਾਡੀ ਮਹਾਂਪੁਰਸ਼ ਕੋਈ ਵੀ ਕਥਾ ਵਾਚਕ ਨੇ ਜਿਹੜੇ ਜੁੜੇ ਨੇ, ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਕੁਛ ਮਿਹਨਤ ਕੀਤੀ ਹੋਵੇ, ਉਹ ਦੱਸ ਦਿੰਦੇ ਨੇ ਵੀ ਮੈਂ ਇੰਜ ਪਾਇਆ ਤੇ ਤੂੰ ਵੀ ਤੁਰ, ਮੈਂ ਇੱਦਾਂ ਕੀਤਾ ਮੇਰੇ ਤੇ ਮਿਹਰ ਹੋ ਗਈ, ਤੂੰ ਕਰੇਗਾ ਤੇਰੇ ਤੇ ਵੀ ਕਿਰਪਾ ਹੋ ਜਾਏਗੀ। ਪਰ ਚੱਲਣਾ ਆਪ ਪਏਗਾ, ਮਿਹਨਤ ਖੁਦ ਕਰਨੀ ਪਏਗੀ। ਭੁੱਖ ਮਿਟਾਉਣੀ ਚਾਹੁੰਦੇ ਹੋ, ਪ੍ਰਸ਼ਾਦਾ ਛਕਣਾ ਪੈਣਾ। ਇਹ ਨਹੀਂ ਹੋ ਸਕਦਾ ਪ੍ਰਸ਼ਾਦਾ ਛਕੇ ਕੋਈ ਹੋਰ ਤੇ ਭੁੱਖ ਕਿਸੇ ਹੋਰ ਦੀ ਵੀ ਮਿਟ ਜਾਏ, ਪਾਣੀ ਪੀਵੇ ਕੋਈ ਹੋਰ ਤੇ ਪਿਆਸ ਕਿਸੇ ਹੋਰ ਦੀ ਵੀ ਮਿਟ ਜਾਏ, ਨਾਮ ਜਪੇ ਕੋਈ ਹੋਰ ਤੇ ਬਖਸ਼ਿਸ਼ ਕਿਸੇ ਹੋਰ ਤੇ ਹੀ ਹੋ ਜਾਏ। ਏਦਾਂ ਨਹੀਂ ਹੋਏਗਾ, ਇੱਥੇ ਧੋਖਾ ਨਹੀਂ ਚੱਲਣਾ। ਏਦਾਂ ਹੋ ਜਾਂਦਾ ਪੇਪਰ ਕਿਸੇ ਦਾ ਤੇ ਕਰਦਾ ਕੋਈ ਆ, ਇਮਤਿਹਾਨ ਕਿਸੇ ਦਾ ਨਾ ਕਿਸੇ ਦਾ, ਤੇ ਜਿਹੜਾ ਇਮਤਿਹਾਨ ਵਿੱਚ ਬੈਠਾ ਹੈ ਉਹ ਕੋਈ ਹੋਰ ਹੀ ਬੈਠਾ ਹੈ, ਏਦਾਂ ਵੀ ਹੁੰਦਾ। ਤੇ ਸਤਸੰਗ ਜੀ ਧਿਆਨ ਦੇਣਾ, ਇੱਥੇ ਖੁਦ ਮਿਹਨਤ ਕਰਨੀ ਪਏਗੀ, ਘਾਲਣਾ ਘਾਲਣੀ ਪਏਗੀ, ਕੁਛ ਨਾ ਕੁਛ ਕਰਨਾ ਪੈਣਾ। ਦੁਕਾਨ ਤੇ ਜਾਓਗੇ ਕੁਛ ਹੱਥੋਂ ਛੱਡਣਾ ਪਏਗਾ ਫਿਰ ਮਿਲੇਗਾ ਕੁਛ ਜੇ ਖਾਲੀ ਹੱਥੀ ਦੁਕਾਨ ਤੇ ਚੱਲੇ ਜਾਣਾ ਉਹਨੂੰ ਕਹਿੰਦਾ ਨਿਕਲ ਬਾਹਰ ਇੱਥੋਂ ਤੇਰੇ ਕੋਲ ਹੈ ਕੀ ਰੁਪਈਆ ਜੇਬ ਵਿੱਚ ਨਹੀਂ ਬੱਸ 'ਚ ਚੜ੍ਹ ਜਾ ਉਹਨੇ ਥੱਲੇ ਲਾ ਦੇਣਾ ਚੱਲ ਥੱਲੇ ਗੁਰਦੁਆਰੇ ਚੜ੍ਹ ਰਿਹਾ ਪਰ ਇਹ ਨਹੀਂ ਵੇਖ ਰਿਹਾ ਵੀ ਮੇਰੇ ਕੋਲ ਨਾਮ ਰੂਪੀ ਖਜ਼ਾਨਾ ਵੀ ਕੁਛ ਹੈ ਮੇਰੇ ਕੋਲ ਕੋਈ ਸੇਵਾ ਵੀ ਹੈ ਮੈਂ ਮੰਗਾਂ ਤੇ ਵੱਡੀਆਂ ਵੱਡੀਆਂ ਮੰਗੀ ਜਾਂਦਾ ਦੁਕਾਨ ਤੇ ਜਾ ਕੇ ਮੰਗ ਮੰਗੀ ਜਾਓ ਮੈਨੂੰ ਸੋਨਾ ਦੇ ਦੇ ਮੈਨੂੰ ਆਹ ਦੇ ਦੇ ਮੈਨੂੰ ਆਹ ਦੇ ਦੇ ਹੈ ਕੁਛ ਹੈ ਨਹੀਂ ਕੋਲ ਮਹਾਰਾਜ ਦੇ ਦਰ ਤੋਂ ਮੰਗਣਾ ਹੈ ਪਰ ਕੁਛ ਦੇਣਾ ਪਏਗਾ ਕੁਛ ਨਹੀਂ ਮੰਗਦੇ ਮਹਾਰਾਜ ਮਾਇਆ ਨਹੀਂ ਮੰਗਦੇ ਰੁਮਾਲਿਆਂ ਦੀ ਮੰਗ ਨਹੀਂ ਡੇਗਾਂ ਦੀ ਮੰਗ ਨਹੀਂ ਇੱਥੇ ਕੋਈ ਪਤਾਸਿਆਂ ਦੀ ਮੰਗ ਨਹੀਂ ਇੱਥੇ ਮਾਇਆ ਕਿਸੇ ਚੀਜ਼ ਦੀ ਮੰਗ ਨਹੀਂ ਮਹਾਰਾਜ ਕਹਿੰਦੇ ਭਾਈ ਇੱਕ ਚੀਜ਼ ਦੇ ਦੇ ਮੈਨੂੰ ਨਾਮ ਮਿਲ ਜਾਏਗਾ ਤੇਰਾ ਜੇ ਆਇਆ ਨਾ ਦੁਕਾਨ ਤੇ ਦੇ ਕੁਛ ਕੀ ਤਜ ਅਭਿਮਾਨ ਲੇਹੋ ਮਨ ਮੋਲ ਆਪਣੀ ਹੋਮੇ ਨੂੰ ਛੱਡ ਦੇ ਮੇਰੇ ਕੋਲ ਹੋਮੇ ਦੇ ਜਾ ਤੈਨੂੰ ਅੰਦਰੋਂ ਹੀ ਨਾਮ ਮਿਲ ਜਾਏਗਾ ਆਖੋ
ਸਤਨਾਮ
ਕਹਿ ਖਾਂ ਕਿਤੇ ਤੂੰ ਤੂੰ ਕਰਤਾ ਤੂੰ ਹੂਆ ਕਬੀਰ ਸਾਹਿਬ ਕਹਿੰਦੇ ਮੁਝ ਮੈਂ ਰਹਾ ਨਾ ਹੂੰ ਜਬ ਆਪਾ ਪਰਕਾ ਮਿਟ ਗਿਆ ਜਤ ਦੇਖਾਂ
ਤਤ ਤੂੰ
ਤਤ ਤੂੰ 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 ਕਰਦਾ ਤੂੰ ਹੀ ਦਾ ਰੂਪ ਹੋ ਜਾ ਤੂੰ ਤੂੰ ਕਰਦਾ ਤੂੰ ਹੀ ਬਣ ਜਾ ਪ੍ਰੇਮ ਵਿੱਚ ਤੇ ਸਮਰਪਣ ਹੀ ਹੁੰਦਾ ਸਭ ਕੁਛ ਅੱਗੇ ਉਹਦੇ ਤੇ ਛੱਡ ਦਿਓ ਵੀ ਉਹਨੇ ਆਪੇ ਕਿਰਪਾ ਕਰ ਦੇਣੀ ਫਿਰ ਉਹਨੇ ਉਹਦੀ ਉਹਨਾਂ ਨੂੰ ਲਾਜ ਹੀ ਆ ਪਰਮੇਸ਼ਰ ਨੂੰ ਅਸੀਂ ਜਦੋਂ ਗੁਰਦੁਆਰੇ ਗਏ ਹਾਂ ਆਪੋ ਆਪਣੇ ਮਨਾਂ 'ਚ ਝਾਤੀ ਮਾਰ ਕੇ ਵੇਖਣਾ ਪਿਆ ਰਿਹਾ ਸਾਡੇ ਕੋਲ ਗਿਲੇ ਸ਼ਿਕਵਿਆਂ ਤੋਂ ਬਿਨਾਂ ਹੋਰ ਹੈ ਕੁਛ ਸਾਡੇ ਕੋਲ ਲਾਂਭਿਆਂ ਤੋਂ ਬਿਨਾਂ ਹੈ ਕੁਛ ਕਦੇ ਗੁਰਦੁਆਰੇ ਧੰਨਵਾਦ ਕਰਨ ਗਏ ਹਾਂ ਆਪਾਂ ਵੀ ਸੱਚੇ ਪਾਤਸ਼ਾਹ ਕਿੱਡੀ ਕਿਰਪਾ ਕੀਤੀ ਹੈ ਤੂੰ ਮੇਰੇ ਦਿਲ ਵਿੱਚ ਧੜਕ ਰਿਹਾ ਤੇ ਤਾਂ ਹੀ ਮੈਂ ਤੁਰਿਆ ਫਿਰਦਾ ਕਦੇ ਅਰਦਾਸ ਕੀਤੀ ਹੈ ਨਹੀਂ ਲੱਤਾਂ ਦੁਖਦੀਆਂ ਨੇ ਗੋਡੇ ਦੁਖਦੇ ਨੇ ਤੂੰ ਠੀਕ ਕਰ ਦੇ ਆਹ ਨਹੀਂ ਦਿੱਤਾ ਆਹ ਨਹੀਂ ਦਿੱਤਾ ਆਹ ਨਹੀਂ ਦਿੱਤਾ ਤੇ ਜੇ ਭਾਈ ਸਾਧ ਸੰਗਤ ਜੀ ਜੇ ਉਹ ਕੁਛ ਵੀ ਨਾ ਦੇਵੇ ਤੇ ਅਸੀਂ ਫਿਰ ਕੀ ਕਰ ਲੈਣਾ ਜੇ ਕਿਸੇ ਕੋਲ ਚਾਰ ਚੀਜ਼ਾਂ ਹੋਣ ਤੇ ਪੰਜਵੀਂ ਨਹੀਂ ਮਿਲੀ ਤੇ ਰੱਬ ਨੂੰ ਲਾਂਭੇ ਦੇ ਰਿਹਾ ਜੇ ਸਾਰੇ ਅੰਗ ਪੈਰ ਪੂਰੇ ਨੇ ਗੋਡੇ ਦੁਖਦੇ ਨੇ ਰੱਬ ਨੂੰ ਲਾਂਭੇ ਦੇ ਰਿਹਾ ਤੇ ਜੇ ਉਹ ਸਾਰਾ ਕੁਝ ਹੀ ਦੁਖਣ ਲਾ ਦੇ ਫਿਰ ਅਸੀਂ ਕੀ ਕਰ ਲੈਣਾ ਏਕ ਭੀ ਨਾ ਦੇ ਦਸ ਭੀ ਹਿਰ ਲੈ ਤੋ ਮੂੜਾ ਕਹੋ ਕਹਾਂ ਕਰੇ ਕਈ ਵਾਰੀ ਏਦਾਂ ਹੁੰਦਾ ਕਿਸੇ ਦੇ ਚਾਰ ਪੁੱਤਰ ਨੇ ਪੰਜ ਪੁੱਤ ਨੇ ਪੰਜਾਂ ਵਿੱਚੋਂ ਨਾ ਰੱਬ ਕਰੇ ਇੱਕ ਚੜ੍ਹਾਈ ਕਰ ਜਾਏ ਚਾਰ ਬਚਦੇ ਨੇ ਚਾਰ ਗੁਰਦੁਆਰੇ ਜਾਣਾ ਛੱਡ ਜਾਂਦਾ ਉਹ ਕਹਿੰਦਾ ਮੈਂ ਕੀ ਲੈਣਾ ਹੁਣ ਗੁਰਦੁਆਰੇ ਜਾ ਕੇ ਤੇ ਮਹਾਰਾਜ ਕਹਿੰਦੇ ਨੇ ਉਹ ਮੂਰਖਾ ਜੇ ਤੈਨੂੰ ਚਾਰ ਵੀ ਨਾ ਦੇਵੇ ਤੇ ਤੂੰ ਫਿਰ ਕੀ ਕਰ ਲੈਣਾ ਜੇ ਦਸ ਚੀਜ਼ਾਂ ਦਿੱਤੀਆਂ ਨੇ ਇੱਕ ਨਹੀਂ ਦਿੱਤੀ ਤੇ ਰੱਬ ਨੂੰ ਲਾਂਭੇ ਦੇ ਰਹੇ ਅਸੀਂ ਸਤਸੰਗ ਗੁਰਦੁਆਰੇ ਜਾਣਾ ਹੈ ਉਹਦਾ ਸ਼ੁਕਰਾਨਾ ਕਰਨ ਵੀ ਸੱਚੇ ਪਾਤਸ਼ਾਹ ਜੋ ਦਿੱਤਾ ਹੈ ਧੰਨਵਾਦ ਪ੍ਰਾਰਥਨਾ ਦਾ ਤੇ ਮਤਲਬ ਹੀ ਇਹ ਹੈ ਵੀ ਧੰਨਵਾਦ ਸ਼ੁਕਰੀਆ ਤੂੰ ਬਹੁਤ ਕੁਛ ਦਿੱਤਾ ਸਾਨੂੰ ਬੜਾ ਕੁਝ ਹੈ ਆ ਸਰੀਰ ਦੇ ਦਿੱਤਾ ਇਹ ਵੀ ਬੜੀ ਵੱਡੀ ਚੀਜ਼ ਆ ਸਵਾਸ ਚੱਲ ਰਹੇ ਨੇ ਇੱਕ ਇੱਕ ਸਵਾਸ ਦੇ ਰਿਹਾ ਤੂੰ ਧੰਨਵਾਦ ਤੇਰਾ ਸਵਾਸ ਲੈ ਨਹੀਂ ਰਹੇ ਅਸੀਂ ਸਾਡੇ ਅੰਦਰ ਭੁਲੇਖਾ ਹੈ ਕਹਿੰਦੇ ਆ ਨਾ ਵੀ ਸਵਾਸ ਲੈ ਰਹੇ ਆ ਫਲਾਣਾ ਨਹੀਂ ਸਵਾਸ ਲੈ ਨਹੀਂ ਰਹੇ ਜੇ ਸਵਾਸ ਅਸੀਂ ਲੈ ਰਹੇ ਹਾਂ ਤੇ ਫਿਰ ਲੈਂਦੇ ਹੀ ਰਹੀਏ ਮਰਦੇ ਕਿਉਂ ਅਸੀਂ ਜੇ ਬੰਦਾ ਸਵਾਸ ਲੈ ਰਿਹਾ ਹੈ ਫਿਰ ਤੇ ਉਹ ਲੈਂਦਾ ਹੀ ਰਵੇ ਸਵਾਸ ਅਸੀਂ ਨਹੀਂ ਲੈ ਰਹੇ ਸਵਾਸ ਤੇ ਆ ਰਹੇ ਨੇ ਕੱਲਾ ਕੱਲਾ ਸਵਾਸ ਆ ਰਿਹਾ ਫਿਰ ਜਾ ਰਿਹਾ ਫਿਰ ਆ ਰਿਹਾ ਫਿਰ ਜਾ ਰਿਹਾ ਅਸੀਂ ਨਹੀਂ ਲੈ ਰਹੇ ਇੱਕ ਇੱਕ ਸਵਾਸ ਉਹ ਭੇਜ ਰਿਹਾ ਉਧਰੋਂ ਆ ਰਹੇ ਨੇ ਇੱਕ ਇੱਕ ਆ ਰਿਹਾ ਤੇ ਜੇ ਉਹ ਰੋਕ ਲਵੇ ਕੀ ਕਰ ਲੈਣਾ ਸੀ ਇਹੀ ਬੜੀ ਵੱਡੀ ਦਾਤ ਹੈ ਇਹਦਾ ਹੀ ਧੰਨਵਾਦ ਕਰ ਲਈਏ ਆਖੋ ਸਤਨਾਮ ਇਹੀ ਬੜੀ ਵੱਡੀ ਚੀਜ਼ ਆ ਸਵਾਸ ਲੈ ਨਹੀਂ ਰਹੇ ਸਵਾਸ ਆ ਰਹੇ ਨੇ ਉਹਨੇ ਇੱਕ ਸਵਾਸ ਦਿੱਤਾ ਕਹਿੰਦੇ ਵਾਹਿਗੁਰੂ ਕਹਿ ਅਸੀਂ ਨਹੀਂ ਕਿਹਾ ਉਹਨੇ ਹੋਰ ਦਿੱਤਾ ਅਸੀਂ ਨਹੀਂ ਕਿਹਾ ਉਹਨੇ ਇੱਕ ਹੋਰ ਸਵਾਸ ਦਿੱਤਾ ਕਮਾਲ ਦੀ ਗੱਲ ਤੇ ਆ 24 ਘੰਟਿਆਂ 'ਚ 24,000 ਸਵਾਸ ਦੇ ਰਿਹਾ 24,000 ਇੱਕ ਨਹੀਂ ਦੋ ਨਹੀਂ सौ नहीं 24,000 ਸਵਾਸ 24 ਘੰਟਿਆਂ 'ਚ ਦੇ ਰਿਹਾ ਉਹ ਕਹਿੰਦੇ ਵਾਹਿਗੁਰੂ ਕਹਿ ਨਹੀਂ ਕਿਹਾ ਲੰਘਾਤਾ ਫਿਰ ਦੂਜਾ ਭੇਜਿਆ ਅਗਲਾ ਭੇਜਿਆ ਅਗਲਾ ਭੇਜਿਆ ਪਤਾ ਨਹੀਂ ਕਿੰਨੇ ਕੁ ਮਹੀਨੇ ਕਿੰਨੇ ਕੁ ਸਾਲ ਏਦਾਂ ਹੀ ਲੰਘ ਗਏ ਰਹਿਣ ਗਵਾਈ ਸੋਏ ਕਹਿ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਕਹਿੰਦੇ ਬੜਾ ਮਹਿੰਗਾ ਸੀ ਜਨਮ ਕੌਡੀਆਂ ਦੇ ਬਦਲੇ ਗਵਾ ਦਿੱਤਾ ਲੱਖਾਂ ਦੇ ਲਾਲਾਂ ਨੂੰ ਲੱਖਾਂ ਦੇ ਲਾਲ ਆ ਜਿਹੜੇ ਸਵਾਸ ਨੇ ਨਾ ਭਾਈ ਇਹਨਾਂ ਦੀ ਤੇ ਕੀਮਤ ਹੀ ਕੋਈ ਨਹੀਂ ਜੇ ਹੁਣ ਸਾਰੀ ਜ਼ਿੰਦਗੀ ਦੇ ਵਿੱਚ 50 ਲੱਖ ਰੁਪਇਆ ਕਿਸੇ ਬੰਦੇ ਨੇ ਕਮਾਇਆ ਹੋਵੇ 50 ਲੱਖ ਕੌਣ ਕਮਾਉਂਦਾ ਸਾਰੀ ਜ਼ਿੰਦਗੀ ਖੱਪਦਾ ਰਿਹਾ ਮਰਦਾ ਰਿਹਾ 10 ਲੱਖ ਰੁਪਈਆ ਇਕੱਠਾ ਕਰਦਾ ਘਰ ਮਸਾਂ ਬਣਦਾ ਚਲੋ ਜੇ 50 ਲੱਖ ਰੁਪਈਆ ਕੋਈ ਬੰਦਾ ਆਪਣੀ ਜ਼ਿੰਦਗੀ ਦੇ ਵਿੱਚ ਕਮਾ ਲਵੇ ਉਹਦੇ 50 ਲੱਖ ਰੁਪਇਆ ਸਾਰੀ ਜ਼ਿੰਦਗੀ ਦੀ ਕਮਾਈ ਲੈ ਜਾਓ ਡਾਕਟਰ ਨੂੰ ਆਖੋ ਜੀ ਇਹ 50 ਲੱਖ ਰੁਪਇਆ ਇਹਨੇ ਕਮਾਇਆ ਸੀ ਆਹ ਪਿਆ ਮਰਿਆ ਇਹਦੀ ਜਾਨ ਨਿਕਲ ਗਈ ਇਹਦੀ ਸਾਰੀ ਜ਼ਿੰਦਗੀ ਦੀ ਕਮਾਈ ਲੈ ਲਓ ਇਹਦੇ ਵਿੱਚ 5 ਸਵਾਸ ਪਾ ਦਿਓ ਅਸੀਂ ਗੱਲ ਕਰਨੀ ਕਿਸੇ ਦੀ ਹਿੰਮਤ ਨਹੀਂ ਫਿਰ ਕੀ ਹੈ ਇਹ ਸਾਡੇ ਸਵਾਸ ਜਿਹੜੇ ਨੇ ਇਹਨਾਂ ਦੀ ਕੀਮਤ ਬੜੀ ਜ਼ਿਆਦਾ ਇੱਕ ਪਾਸੇ ਸਾਰੀ ਜ਼ਿੰਦਗੀ ਦੀ ਕਮਾਈ ਇੱਕ ਪਾਸੇ ਸਾਡਾ ਇੱਕ ਸਵਾਸ ਕਿੱਡੀ ਕਿੰਨਾ ਕੁਛ ਕਰਨੇ ਅਸੀਂ ਕੋਠੀ ਬਣਾਉਣ ਵਾਸਤੇ ਜੇ ਕੋਠੀ ਵੇਚ ਦਿੱਤੀ ਜਾਵੇ ਤੇ ਕਿਹਾ ਜਾਵੇ ਡਾਕਟਰ ਸਾਹਿਬ ਇੱਕ ਸਵਾਸ ਪਾ ਦਿਓ ਮਾੜੀ ਜੀ ਅੱਖ ਖੋਲ ਕੇ ਮੈਨੂੰ ਵੇਖ ਲਵੇ ਉਹ ਕੋਠੀ ਤੇ ਇੱਕ ਸਵਾਸ ਦੀ ਵੀ ਕੀਮਤ ਨਹੀਂ 10 ਕਿੱਲੇ ਜ਼ਮੀਨ ਦੇ ਵੇਚ ਦਿਓ ਵੇਚ ਕੇ ਡਾਕਟਰ ਨੂੰ ਕਹੋ 10 ਸਵਾਸ ਪਾ ਦੇ 1 ਕਿੱਲੇ ਦਾ ਤੇ ਇੱਕ ਸਵਾਸ ਵੀ ਨਹੀਂ ਆਉਂਦਾ 100 ਕਿੱਲੇ ਦਾ ਵੀ ਇੱਕ ਸਵਾਸ ਨਹੀਂ ਆਉਂਦਾ ਫਿਰ ਇਹ ਕਿੱਡੇ ਮਹਿੰਗੇ ਨੇ ਇਹਨਾਂ ਦੀ ਕੀਮਤ ਦਾ ਨਹੀਂ ਪਤਾ ਕਮਾਲ ਹੋ ਗਏ ਕਿੰਨੇ ਹਿਸਾਬ ਕਿਤਾਬ ਕਰਨੇ ਆ ਅਸੀਂ ਕਿੰਨੇ ਹਿਸਾਬ ਦੇ ਪੱਕੇ ਆ ਪੜਿਆਂ ਨਾਲੋਂ ਅਨਪੜ੍ਹ ਜ਼ਿਆਦਾ ਸੋਹਣਾ ਹਿਸਾਬ ਕਰ ਲੈਂਦੇ ਨੇ ਇਹ ਮੈਂ ਵੇਖਿਆ ਬੜੇ ਪੜ੍ਹੇ ਲਿਖੇ ਤੇ ਕਾਪੀਆਂ ਚੁੱਕਦੇ ਨੇ ਨਾ ਅਨਪੜ੍ਹ ਤੇ ਉਂਗਲਾਂ ਤੇ ਹਿਸਾਬ ਲਾ ਕੇ ਦੱਸ ਦਿੰਦਾ ਵੀ ਇੰਨੇ ਦੀ ਕਣਕ ਹੋਈ ਇੰਨੇ ਦੀ ਜੀਰੇ ਹੋਈ ਇੰਨੇ ਦਾ ਦੁੱਧ ਹੋ ਗਿਆ ਹਿਸਾਬ ਲਾ ਲੈਂਦੇ ਅਸੀਂ ਬਜ਼ੁਰਗ ਬੀਬੀਆਂ ਬਜ਼ੁਰਗ ਭਾਈ ਜਿਹੜੇ ਕਦੇ ਸਕੂਲ ਨਹੀਂ ਗਏ ਉਹ ਦੋਧੀ ਨਾਲ ਆਪੇ ਹੀ ਹਿਸਾਬ ਕਰ ਲੈਂਦੇ ਨੇ 15 ਦੇ ਇੰਨੇ ਬਣ ਗਏ ਸਿੱਧਾ ਹੀ ਹਿਸਾਬ ਲਾ ਲੈਂਦੇ ਨੇ ਕਮਾਲ ਦੀ ਗੱਲ ਇਹ ਆ ਵੀ ਦੁੱਧ ਦਾ ਵੀ ਹਿਸਾਬ ਲਾਉਂਦਾ ਮਾਇਆ ਦਾ ਵੀ ਹਿਸਾਬ ਲਾ ਰਿਹਾ ਇਹ ਲੂਣ ਮਿਰਚ ਮਸਾਲੇ ਦਾ ਵੀ ਹਿਸਾਬ ਲਾ ਰਿਹਾ ਇਹ ਏਡੇ ਮਹਿੰਗੇ ਜਾ ਰਹੇ ਨੇ ਇਹਨਾਂ ਦਾ ਹਿਸਾਬ ਹੀ ਕੋਈ ਨਹੀਂ ਫਿਰ ਕਾਹਦੇ ਹਿਸਾਬੀ ਹੋਏ ਅਸੀਂ ਕਿੱਧਰ ਦੇ ਸਿਆਣੇ ਹੋਏ ਕਿੱਧਰ ਦੇ ਵਪਾਰੀ ਬਣੇ ਫਿਰਦੇ ਅਸੀਂ ਸਵਾਸਾਂ ਦੀ ਕੀਮਤ ਦਾ ਪਤਾ ਹੀ ਨਹੀਂ ਵੀ ਇੱਕ ਗਿਆ ਉਹ ਦੋ ਗਏ 3 ਗਏ ਸਵੇਰ ਦੇ ਇੰਨੇ ਚਲੇ ਗਏ ਇਸੇ ਕਰਕੇ ਤੇ ਪਿਆਰ ਵਾਲੇ ਚੌਂਕੜਾ ਮਾਰ ਕੇ ਬਹਿ ਜਾਂਦੇ ਨੇ 24,000 ਚੋਂ 2,500 ਲੇਖੇ ਲਾ ਦਈਏ ਆਖੋ ਸਤਨਾਮ ਇੱਕ ਵੀ ਸਵਾਸ ਬਿਰਥਾ ਨਹੀਂ ਜਾਣ ਦਿੰਦੇ ਇਸੇ ਕਰਕੇ ਆਖਿਆ ਭਾਈ ਇਹ ਬੜੀ ਮਹਿੰਗੀ ਵਸਤੂ ਹੈ ਲੱਖਾਂ ਦੇ ਲਾਲਾਂ ਨੂੰ ਮਿੱਟੀ ਵਿੱਚ ਰੋਲੀ ਜਾਂਦਾ 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 ਉਹ ਲੱਖਾਂ ਦੇ ਲਾਲਾਂ ਨੂੰ ਮਿੱਟੀ ਵਿੱਚ ਰੋਲੀ
ਸਿਖਾ ਲਿਆ ਲਾਲਾ ਨੂੰ ਮਿੱਟੀ ਵਿੱਚ ਰੋਲੀ ਚੱਲ ਲਖਾ ਲਿਆ ਲਾਲਾ ਨੂੰ ਮਿੱਟੀ ਵਿੱਚ ਰੋਲੀ ਚੱਲ ਓ ਲਖਾ ਲਿਆ ਲਾਲਾ ਨੂੰ
ਜਿਹੜੀ ਚੀਜ਼ ਦੇ ਕੀਮਤ ਦਾ ਜਿਹੜੀ ਚੀਜ਼ ਵਸਤੂ ਦੀ ਕੀਮਤ ਦਾ ਸਾਨੂੰ ਪਤਾ ਲੱਗ ਜਾਏ ਸਾਂਭ ਸਾਂਭ ਰੱਖਦੇ ਹਾਂ, ਜਿਹਦਾ ਪਤਾ ਹੀ ਨਾ ਹੋਵੇ ਜਿੱਥੇ ਪਈ ਹੈ ਪਈ ਹੈ। ਇਹ ਬੜੇ ਮਹਿੰਗੇ ਨੇ। ਸਤ ਸੰਗਤ ਵਿੱਚ ਆਉਣ ਦਾ ਕਾਰਨ ਇਹ ਆ, ਇਸੇ ਕਰਕੇ ਆਖਿਆ ਭਲਿਆ ਸੰਗਤ ਵਿੱਚ ਜਾਂਦਾ ਰਹੇ, ਸੰਗਤ ਨਾ ਛੱਡੀ ਕਦੇ, ਸੰਗਤ ਵਿੱਚ ਪਤਾ ਲੱਗਦਾ ਵੀ ਇਹ ਕੀ ਇਹਦੀ ਕੀਮਤ ਕੀ ਹੈ, ਇੱਥੇ ਆ ਕੇ ਗਿਆਨ ਹੋਣਾ। ਇਹ ਬੜੀ ਮਹਿੰਗੀ ਚੀਜ਼ ਆ ਭਾਈ, ਇੱਕ ਵਾਰੀ ਲੰਘਿਆ ਵੇਲਾ ਮੁੜ ਕੇ ਹੱਥ ਨਹੀਂ ਆਉਂਦਾ। ਹੈ ਕੀ ਜ਼ਿੰਦਗੀ ਸਾਡੀ, ਦਸ ਬਾਲ ਤਨ ਵੀ ਸ਼ਰਵਣ ਤੀਸਾਂ ਕਾ ਸੁੰਦਰ ਕਹਾਵੈ, ਚਾਲੀ ਸੀ ਪੁਰ ਹੋਏ ਪਚਾਸੀ ਪਗ ਖਿੱਸੈ ਸੱਠੀ ਕੇ ਬੁਢੇਪਾ ਆਵੈ, ਸੱਤਰ ਕਾ ਮਤਹੀਣ ਅਸੀਹਾਂ ਕਾ ਵਿਵਹਾਰ ਨਾ ਪਾਵੈ, ਨਾਵੇਂ ਕਾ ਸਹਿਜਾਸਣੀ ਮੂਲ ਨਾ ਜਾਣਾ ਅਪ ਬਲ, ਢੰਡੋਲਮ ਢੂੰਡਮ ਡਿੱਠ ਮੈਂ ਨਾਨਕ ਜਗ ਧੂਏ ਕਾ ਤਬਲਹਾਰ। ਸਤਿਗੁਰੂ ਕਹਿੰਦੇ ਨੇ ਦਸ ਬਚਪਨ ਚ ਲੰਘ ਜਾਂਦੇ ਨੇ, ਬਾਲਪਨ ਹੈ 20 ਸਾਲ, 10 ਤੋਂ ਲੈ ਕੇ 20 ਸਾਲ ਦੀ ਉਮਰ ਖਾਣ ਪੀਣ ਵਿੱਚ ਲੰਘ ਜਾਂਦੀ ਆ, 20 ਤੋਂ 30 ਸਾਲ ਦੀ ਉਮਰ ਜਵਾਨੀ ਦੀ ਮੰਨੀ ਹੈ, ਤੀਸਾਂ ਕਾ ਸੁੰਦਰ ਕਹਾਵੈ, ਫਿਰ ਚਾਲੀ ਸੀ ਪੱਗ ਖਿੱਸੈ, ਜਦੋਂ 40 ਸਾਲ ਦਾ ਹੋ ਗਿਆ ਚਾਲੀ ਸੀ ਪੁਰ ਹੋਏ, ਜਦੋਂ 40 ਦਾ ਹੋ ਗਿਆ ਤੇ ਸਮਝ ਲਓ ਪੂਰਾ ਹੋ ਗਿਆ। ਕੋਈ ਵੀ ਬੰਦਾ 40 ਸਾਲ ਤੋਂ ਬਾਅਦ ਉਹਦੇ ਅੰਦਰ ਤਾਕਤ ਨਹੀਂ ਵੱਧਦੀ, ਮੋਟਾਪਾ ਹੋ ਸਕਦਾ, ਚਰਬੀ ਵੱਧ ਜਾਏਗੀ, ਪਰ ਜਿਹੜੀ ਸਰੀਰ ਦੀ ਅੰਦਰੂਨੀ ਤਾਕਤ ਹੈ ਉਹ 40 ਸਾਲ ਤੱਕ ਵੱਧਦੀ ਹੈ, ਫਿਰ ਘਟਣੀ ਸ਼ੁਰੂ ਹੋ ਜਾਂਦੀ। 40 ਸੀ ਪੁਰ ਹੋਏ, ਜਦੋਂ 40 ਦਾ ਹੋ ਗਿਆ ਪੂਰਾ ਹੋ ਗਿਆ, 25 ਸੀ ਪੱਗ ਖਿੱਸਾ, ਜਦੋਂ 50 ਦਾ ਤੇ ਕਹਿੰਦੇ ਫਿਰ ਬੈਕ ਗੇਅਰ ਪੈ ਜਾਂਦਾ ਵੀ ਪਿੱਛੇ ਨੂੰ, ਹੁਣ ਗਾਂਹ ਨਹੀਂ ਪਿੱਛੇ ਨੂੰ, ਬਦਲ ਜਾਂਦਾ ਚਿਹਰਾ, ਬਦਲ ਜਾਂਦਾ ਅੰਦਰੂਨੀ ਤਾਕਤ ਵੀ ਘਟ ਜਾਂਦੀ ਆ ਤੇ ਚਿਹਰੇ ਦਾ ਤੇਜ ਵੀ ਘਟ ਜਾਂਦਾ, ਝੁਰੜੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ। ਇੱਕ ਗੱਲ ਵੇਖੋ ਕਮਾਲ ਦੀ, ਮਾਂ ਆਪਣੇ ਪੁੱਤ ਨੂੰ ਨਾ ਪੈਂਟ ਪਵਾਉਂਦੀ ਆ, ਨਾਲ ਸ਼ਰਟ ਪਵਾਉਂਦੀ ਆ, ਕੁੜਤਾ ਪਜਾਮਾ, ਜਾਂ ਅਸੀਂ ਵੀ ਜਦੋਂ ਕੱਪੜੇ ਪਾਉਂਦੇ ਹਾਂ ਨਾ ਮੈਚਿੰਗ ਕਰਕੇ ਦੇਖਦੇ ਹਾਂ ਨਾ ਵੀ ਆਹ ਪੱਗ ਬੰਨੀ ਇਹਦੇ ਨਾਲ ਆ ਜਚੂ, ਮੈਂ ਆਹ ਦਸਤਾਰ ਬੰਨੀ ਹੈ ਇਹਦੇ ਨਾਲ ਆ ਜਚੂ, ਬਈ ਮੈਚਿੰਗ ਕਰਦੇ ਹਾਂ। ਪਰਮੇਸ਼ਰ ਨੇ ਕਿੱਡੀ ਸੋਹਣੀ ਇਹ ਖੇਡ ਵਰਤਾਈ ਆ, ਕਿੰਨਾ ਫਿਕਰ ਹੈ, ਜਿਵੇਂ ਮਾਂ ਆਪਣੇ ਪੁੱਤਰ ਨੂੰ ਕੱਪੜੇ ਪਾਉਂਦੀ ਆ ਸਵਾਰਦੀ ਆ, ਪਰਮੇਸ਼ਰ ਨੇ ਵੇਖਿਆ ਇਹਦੀ ਜਿਹੜੀ ਚਮੜੀ ਆ ਉਹਦੇ ਵਿੱਚ ਢਿੱਲਾਪਣ ਆ ਗਿਆ, ਚਮੜੀ ਜਿਹੜੀ ਆ ਉਹਦੇ ਵਿੱਚ ਝੁਰੜੀਆਂ ਪੈ ਗਈਆਂ, ਇਹ ਚਮੜੀ ਜਦੋਂ ਢਿੱਲਾਪਣ ਆ ਜਾਏ ਤੇ ਉਹ ਫਿਰ ਸੋਹਣੀ ਨਹੀਂ ਲੱਗਦੀ ਕਾਲਿਆਂ ਵਾਲਾਂ ਨਾਲ, ਮੈਚਿੰਗ ਕਰਨ ਵਾਸਤੇ ਵਾਲ ਚਿੱਟੇ ਕਰਤੇ ਆ। ਖੁਸ਼ ਸਤਨਾਮ
ਸ੍ਰੀ ਵਾਹਿਗੁਰੂ,
ਇਹ ਉਹਨੇ ਕੀਤੇ ਨੇ, ਉਹਨੂੰ ਪਤਾ ਵੀ ਹੁਣ ਇਹ ਕਾਲਿਆਂ ਨਾਲ ਸੋਹਣਾ ਨਹੀਂ ਲੱਗਦਾ, ਇਹ ਚਮੜੀ ਇਹਦੇ ਨਾਲ ਫੱਬਦੀ ਆ, ਕਿਹੜਾ ਕਿੱਦਾਂ ਦਾ ਸੋਹਣਾ ਲੱਗਦਾ ਹੈ ਪਰਮੇਸ਼ਰ ਨੂੰ ਪਤਾ। ਕਈ ਕਹਿੰਦੇ ਨਾ ਜੀ ਤੇਤੋਂ ਅਸੀਂ ਸਿਆਣੇ ਹਾਂ, ਤੈਨੂੰ ਕੀ ਪਤਾ ਹੈ, ਅਜੇ ਤੇ ਕਾਲੇ ਹੀ ਠੀਕ ਨੇ। ਆਖੋ
ਸਤਨਾਮਗੁਰੂ,
ਇੱਦਾਂ ਵੀ ਹੈ ਮੇਰੇ ਵੀਰ ਵਿੱਚ ਕਈ ਬੈਠੇ ਹੋਣਗੇ, ਗੁੱਸਾ ਨਾ ਕਰਨਾ ਪਿਆਰਿਓ, ਇਹ ਪਰਮੇਸ਼ਰ ਦੇ ਹੁਕਮ ਤੋਂ ਉਲਟ ਨਹੀਂ, ਉਹਦਾ ਹੁਕਮ ਤੋਂ ਮੁਨਕਰ ਹੋਣ ਵਾਲੀ ਗੱਲ ਨਹੀਂ, ਇਹ ਉਹਦੇ ਤੋਂ ਜ਼ਿਆਦਾ ਸਿਆਣੇ ਬਣਨ ਵਾਲੀ ਗੱਲ ਨਹੀਂ, ਵੀ ਤੂੰ ਜਿਹੋ ਜਿਹਾ ਬਣਾਇਆ ਤੇਰੀ ਸੋਚ ਗਲਤ, ਤੇਰੇ ਕੋਲ ਹੁਨਰ ਹੀ ਹੈ ਨਹੀਂ, ਮੈਂ ਤੇਰੇ ਤੋਂ ਵੱਧ ਸਿਆਣਾ, ਤੈਨੂੰ ਘੱਟ ਪਤਾ ਮੈਨੂੰ ਜ਼ਿਆਦਾ ਪਤਾ ਹੈ, ਤੂੰ ਚਿੱਟੇ ਕਰੀ ਜਾਂਦਾ ਪਰ ਕਾਲੇ ਜ਼ਿਆਦਾ ਫੱਬਣਗੇ। ਕੋ ਸਤਨਾਮ
ਸ੍ਰੀ ਵਾਹਿਗੁਰੂ।
ध्यान देना प्यारे हो, ਇਹ ਵੀ ਹੁਕਮ ਆ ਵੀ ਜਿੱਥੇ ਕੇਸ ਨਹੀਂ ਕੱਟਣ ਦਾ ਹੁਕਮ ਵੀ ਕੇਸ ਨਹੀਂ ਕੱਟਣੇ ਉੱਥੇ ਵੀ ਲਿਖਿਆ ਵੀ ਕੇਸ ਰੰਗਣੇ ਵੀ ਨਹੀਂ ਇਹ ਵੀ ਉਹਦੇ ਹੁਕਮ ਵਿੱਚ ਚੱਲਣ ਦਿਓ ਜਿਵੇਂ ਚੱਲ ਰਿਹਾ ਉਹਨੂੰ ਪਤਾ ਤੂੰ ਕਿੰਨਾ ਸੋਹਣਾ ਲੱਗਦਾ ਫਿਰ ਉਹ ਜਿਹੜੀ ਚਮੜੀ ਆ ਉਹ ਕਾਲੇ ਵਾਲ ਨਹੀਂ ਫੱਬਦੇ ਫਿਰ ਉਹ ਚਿੱਟੇ ਸੋਹਣੇ ਲੱਗਦੇ ਨੇ ਉਹਨੂੰ ਪਤਾ ਹੈ ਕਿੱਦਾਂ ਦਾ ਸੋਹਣਾ ਲੱਗਦਾ ਤੂੰ ਮਾਂ ਨੂੰ ਪਤਾ ਮੇਰਾ ਪੁੱਤ ਕਿੱਦਾਂ ਦਾ ਸੋਹਣਾ ਲੱਗੂ ਕਦੇ ਕਹਿੰਦੀ ਮਾਂ ਮੇਰਾ ਪੁੱਤ ਕਿਸੇ ਨੂੰ ਭੈੜਾ ਲੱਗੇ ਜਿੰਨੀ ਉਹਨੇ ਘਾੜਤ ਘੜੀ ਹੈ ਜਿਹੜੀ ਉਹਨੇ ਮੂਰਤ ਘੜੀ ਹੈ ਉਹਨੂੰ ਪਤਾ ਕਿੱਦਾਂ ਦਾ ਤੇ ਸਤਸੰਗ ਜੀ ਅਸਲੀ ਸਵਰੂਪ ਮਨੁੱਖ ਦਾ ਉਦੋਂ ਸਾਹਮਣੇ ਆਉਂਦਾ ਜਦੋਂ ਦਾੜਾ ਕੇਸ ਪੂਰਾ ਪ੍ਰਕਾਸ਼ ਹੋ ਗਿਆ ਸਾਹਮਣੇ ਆਉਂਦਾ ਤੇ ਯਾਦ ਰੱਖਣਾ ਵਿੱਚ ਤੁਹਾਡੇ ਕਈ ਵੀਰ ਇੱਥੇ ਬੈਠੇ ਨੇ ਵੱਡੇ ਵੱਡੇ ਦਾੜੇ ਨੇ ਜਿਹਨਾਂ ਦੇ ਅੱਜ ਕਈ ਬੈਠੇ ਮਨਾਂ 'ਚ ਝਾਤੀ ਮਾਰਨਾ ਅੰਮ੍ਰਿਤ ਛਕਿਆ ਦਾੜਾ ਰੱਖਿਆ ਕਿਸੇ ਸਮੇਂ ਦਾੜਾ ਨਹੀਂ ਸੀ ਦਾੜਾ ਨਹੀਂ ਸੀ ਆਉਂਦਾ ਸੀ ਉਹਨੂੰ ਰੋਕ ਦਿੰਦੇ ਸੀ ਕੱਟ ਦਿੰਦੇ ਸੀ ਉਸ ਵੇਲੇ ਦੀ ਫੋਟੋ ਵੀ ਨਹੀਂ ਸਾਹਮਣੇ ਲਾਉਂਦਾ ਕਹਿੰਦਾ ਨਹੀਂ ਚੰਗੀ ਨਹੀਂ ਲੱਗਦੀ ਕੈਨੇਡਾ ਵਿੱਚ ਮੈਂ ਇੱਕ ਘਰ ਗਿਆ ਉਹ ਮੈਨੂੰ ਕਹਿੰਦੇ ਜੀ ਆ ਜਾਓ ਮੈਂ ਚਲੋ ਜਲ ਪਾਣੀ ਛਕਣ ਚਲੇ ਗਏ ਉੱਥੇ ਸਾਹਮਣੇ ਆਸਣ ਉਹਨਾਂ ਨੇ ਦੂਜੇ ਕਮਰੇ 'ਚ ਲਾਇਆ ਬੇਦਰ ਬਹਿ ਜਾਓ ਜੀ ਮੈਂ ਨਾਲ ਦੇ ਕਮਰੇ 'ਚ ਭੁਲੇਖੇ ਨਾਲ ਚਲੇ ਗਿਆ ਸਾਹਮਣੇ ਫੋਟੋ ਪਈ ਸੀ ਮੈਂ ਉਹਦੇ ਵੇਖਣ ਲੱਗ ਗਿਆ ਫੋਟੋ ਵੱਲ ਉਹ ਮੈਨੂੰ ਭਾਈ ਸਾਹਿਬ ਜਿਹੜਾ ਸੀ ਨਾ ਵੱਡਾ ਵੱਡਾ ਦਾੜਾ ਉਹਦਾ ਤੇ ਮੈਨੂੰ ਬਾਹ ਤੋਂ ਫੜ ਕੇ ਨਹੀਂ ਬਾਬਾ ਜੀ ਇੱਧਰ ਨੂੰ ਆ ਜਾਓ ਮੈਂ ਕਿਹਾ ਮੈਨੂੰ ਵੇਖ ਲੈਣ ਤੇ ਫੋਟੋ ਕਿਹਦੀ ਆ ਕਹਿੰਦਾ ਛੱਡੋ ਜੀ ਤੁਸੀਂ ਆ ਜਾਓ ਮੈਂ ਕਿਹਾ ਤੇਰੀ ਆ ਨਾ ਕਹਿੰਦਾ ਹਾਂਜੀ ਉਹ ਕਹਿੰਦਾ ਨਹੀਂ ਜੀ ਆ ਜਾਓ ਬਸ ਮੈਂ ਕਿਹਾ ਵੇਖ ਤੇ ਕਹਿੰਦਾ ਇਹਦਾ ਕੀ ਵੇਖਣਾ ਹੈ ਉਹੀ ਆ ਹੈ ਆਪ ਹੀ ਆ ਇਹਦਾ ਕੀ ਵੇਖਣਾ ਜੀ ਕਹਿੰਦਾ ਤੁਸੀਂ ਇੱਧਰ ਆ ਜਾਓ ਤੇ ਵੇਖੋ ਮੈਂ ਮਨ 'ਚ ਸੋਚ ਰਿਹਾ ਸਾਂ ਵੀ ਇਹ ਬੰਦਾ ਜਿਹੜਾ ਇਹ ਆਪਣਾ ਇਹ ਸਰੂਪ ਜਿਹੜਾ ਹੈ ਹੁਣ ਸ਼ਰਮ ਮਹਿਸੂਸ ਕਰਦਾ ਵੀ ਇਹਨੂੰ ਨਾ ਵੇਖੋ ਤੁਸੀਂ ਇਹਨੂੰ ਵੇਖੋ ਅਸਲੀ ਨੂੰ ਵੇਖੋ ਅਸਲੀ ਸਰੂਪ ਹੈ ਨਾ ਜਿਹੜਾ ਹੋਣਾ ਹੈ ਉਹ ਅਸਲੀ ਹੈ ਜਿਹੜਾ ਉਹ ਹੈ ਉਹ ਤੇ ਅੱਧਾ ਹੀ ਆ ਬੜਾ ਫਰਕ ਪੈ ਜਾਂਦਾ ਚਿਹਰੇ ਦਾ ਇੱਕ ਦਾੜੇ ਤੋਂ ਬਿਨਾਂ ਇੱਕ ਦਾੜੇ ਵਾਲਾ ਇੱਕ ਦਾੜੇ ਤੋਂ ਬਿਨਾਂ ਦਾੜੇ ਤੋਂ ਬਿਨਾਂ ਤੇ ਬੰਦੇ ਦੀ ਘਾੜਤ ਆ ਸਮੇਤ ਦਾੜੇ ਦੇ ਰੱਬ ਨੇ ਜਿਹੋ ਜਿਹਾ ਬਣਾਇਆ ਉਹ ਅਸਲੀ ਆ ਆਖੋ ਸਤਨਾਮ ਕਈ ਸ਼ਖਸ ਇੱਦਾਂ ਦੇ ਨੇ ਜਿਨ੍ਹਾਂ ਨੇ ਅੱਜ ਤੱਕ ਆਪਣਾ ਅਸਲੀ ਸਰੂਪ ਨਹੀਂ ਵੇਖਿਆ ਮੈਂ ਹੈ ਕਿੱਦਾਂ ਦਾ ਜਦੋਂ ਆਉਂਦੀ ਕੱਟ ਲੈਂਦੀ ਜਦੋਂ ਆਉਂਦੀ ਕੱਟ ਲੈਂਦੇ ਨੇ ਜਦੋਂ ਆਉਂਦੀ ਕੱਟ ਲੈਂਦੇ ਨੇ ਵਧਣ ਦਿੰਦੇ ਹੀ ਨਹੀਂ ਵੇਖੋ ਖਾਂ ਉਹਨੇ ਕਿੱਥੇ ਤੱਕ ਲੈ ਕੇ ਜਾਣਾ ਫਿਰ ਆਪਣਾ ਅਸਲੀ ਸਰੂਪ ਵੇਖਣਾ ਇੱਕ ਗੱਲ ਦਾਅਵੇ ਨਾਲ ਕਹਿੰਦਾ ਮਾਰ ਦੀ ਹਜ਼ੂਰੀ 'ਚ ਇਹ ਵੀ ਨਾਲ ਸ਼ਰਤ ਆ ਕੇਸ ਦਾੜਾ ਦੋ ਟਾਈਮ ਵਾਹੁਣਾ ਹੈ ਇਹਦੀ ਸੰਭਾਲ ਕਰਨੀ ਆ ਤਨ ਨੂੰ ਖੁਰਾਕ ਹੈ ਇਹਦੀ ਵੀ ਖੁਰਾਕ ਹੈ ਦੋ ਟਾਈਮ ਇਸ਼ਨਾਨ ਕਰਦੇ ਹੋ ਸਾਬਣ ਲਾ ਕੇ ਚੰਗੀ ਤਰ੍ਹਾਂ ਸਫਾਈ ਕਰੋ ਦੋ ਟਾਈਮ ਵਾਹਿਆ ਜੇ ਸੱਚ ਜਾਣੇ ਹੋ ਉਹ ਸਰੂਪ ਤੁਸੀਂ ਵੇਖਿਓ ਤੇ ਤੁਹਾਨੂੰ ਪੁਰਾਣੇ ਸਰੂਪ ਇੱਕ ਫੋਟੋ ਪਹਿਲਾਂ ਖਿਚਾ ਲਓ ਇੱਕ ਦਾੜਾ ਰੱਖ ਕੇ ਇੱਕ ਸਾਲ ਬਾਅਦ ਜਦੋਂ ਦਾੜਾ ਆ ਜਾਏ ਦੋ ਸਾਲ ਬਾਅਦ ਫਿਰ ਖਿਚਾਇਓ ਤੁਹਾਨੂੰ ਆਪਣੇ ਆਪ ਸ਼ਰਮ ਆਏਗੀ ਵੀ ਆਹ ਠੀਕ ਹੈ ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਤਿ ਸ੍ਰੀ ਅਕਾਲ
ਮੇਰੀ ਕਹੀ ਨਾ ਮੰਨੋ ਕਰਕੇ ਵੇਖੋ ਕੋਈ ਇਹ ਨਹੀਂ ਕਹੇਗਾ ਮੈਂ ਪਹਿਲਾਂ ਸੋਹਣਾ ਲੱਗਦਾ ਸੀ ਨਹੀਂ ਅੰਦਰੋਂ ਆਵਾਜ਼ ਆਏਗੀ ਜ਼ਮੀਰ ਬੋਲੇਗੀ ਜੇ ਜਿਉਂਦੀ ਹੋਈ ਅੰਦਰੋਂ ਆਵਾਜ਼ ਆਏਗੀ ਆਹ ਠੀਕ ਹੈ ਕਿਉਂ ਇਹ ਰੱਬ ਦਾ ਬਣਾਇਆ ਹੋਇਆ ਇਹ ਅਸਲੀ ਸਰੂਪ ਆ ਇਸ ਕਰਕੇ ਬੇਨਤੀ ਆ ਵੀਰਾਂ ਭਰਾਵਾਂ ਦੇ ਚਰਨਾਂ 'ਚ ਕਿ ਜਿੱਦਾਂ ਦਾ ਸਰੂਪ ਉਹਨੇ ਦਿੱਤਾ ਹੈ ਉੱਦਾਂ ਹੀ ਆਉਣ ਦਿਓ ਬੜੇ ਬੜੇ ਰਿਸ਼ੀ ਮੁਨੀ ਹੋਏ ਨੇ ਬੜੇ ਬੜੇ ਪੀਰ ਪੈਗੰਬਰ ਹੋਏ ਨੇ ਸਭ ਦੇ ਦਾੜੇ ਕੇਸ ਕੇਸਾ ਧਾਰੀ ਸੀ ਸਾਰੇ ਹਿੰਦੂ ਵੀ ਸੀ ਭਾਵੇਂ ਸਭ ਕੇਸਾ ਧਾਰੀ ਤੇ ਸਿੱਖ ਧਰਮ ਦੇ ਉੱਤੇ ਹੁਕਮ ਆ ਵੀ ਕੇਸ ਗੁਰੂ ਕੀ ਮੋਹਰ ਹਨ ਮੋਹਰ ਤੋਂ ਬਿਨਾਂ ਪੈਸਾ ਕੰਮ ਨਹੀਂ ਕੇਸਾਂ ਤੋਂ ਬਿਨਾਂ ਸਿੱਖ ਕੰਮ ਨਹੀਂ ਖੋਟਾ ਹੈ ਮੋਹਰ ਤੋਂ ਬਿਨਾਂ ਪੈਸਾ ਖੋਟਾ ਹੈ ਭਾਈ ਮੋਹਰ ਤੋਂ ਬਿਨਾਂ ਪੈਸਾ ਖੋਟਾ ਹੈ ਤੇ ਜੇ ਮੋਹਰ ਹੀ ਹੰਨੀ ਫਿਰ ਸਿੱਖ ਨਹੀਂ ਵਿੱਚ ਖੋਟ ਹੈ ਆਖੋ ਸਤਨਾਮ। ਮੇਰੇ ਵੀਰਾਂ ਦੇ ਚਰਨਾਂ ਚ ਬੇਨਤੀ ਆ, ਹੁਣ ਇੱਥੇ ਇਲਾਜ ਨਹੀਂ ਹੋਏਗਾ ਤੇ ਹੋਏਗਾ ਕਿੱਥੇ, ਇੱਥੇ ਨਹੀਂ ਦੱਸਿਆ ਜਾਏਗਾ ਤੇ ਦੱਸਾਂਗੇ ਕਿੱਥੇ। ਕਈ ਸਾਡੇ ਪ੍ਰਚਾਰਕਾਂ ਵਿੱਚ ਇਹ ਘਾਟ ਆ, ਉਹ ਵਕਤ ਵੇਖ ਕੇ ਬੋਲਦੇ ਨੇ, ਉਹਨਾਂ ਨੇ ਵੇਖ ਲੈਣਾ ਵੀ ਇੰਨੇ ਲੋਕ ਬੈਠੇ ਆ, ਜੇ ਮੈਂ ਇਹਨਾਂ ਨੂੰ ਕਹਿ ਦਿੱਤਾ ਵੀ ਦਾੜੀ ਤੇ ਕੋਈ ਗੱਲ ਕਰ ਦਿੱਤੀ ਐਵੇਂ ਨਾਰਾਜ਼ ਹੋ ਕੇ ਉੱਠ ਜਾਣਗੇ ਜਾਂ ਕੱਲ੍ਹ ਨੂੰ ਆਉਣਗੇ ਵੀ ਛੱਡੋ ਪਰਾ ਤੁਸੀਂ ਵੱਡੇ ਸਿਆਣੇ ਤੁਰੇ ਫਿਰਦੇ, ਸਾਨੂੰ ਪਤਾ ਹੀ ਨਹੀਂ। ਕਈ ਕੁਛ ਬੋਲਦੇ ਵੀ ਹੈ ਨਾ ਲੋਕ ਵੀ ਨਹੀਂ ਤਰਿਆ ਨਹੀਂ ਜਾਣਾ, ਨਾਮ ਜਪ ਲਾ, ਕਹਿੰਦੇ ਕੋਈ ਨਹੀਂ ਜਿੱਥੋਂ ਦੀ ਤੁਸੀਂ ਲੰਘੋਗੇ ਤੁਹਾਡੀ ਪੂਛ ਫੜ ਕੇ ਅਸੀਂ ਲੰਘ ਜਾਂਦੇ। ਹੁਣ ਪੂਛ ਤੇ ਡੰਗਰ ਦੇ ਹੁੰਦੀ ਆ ਤੇ ਜਿਹੜਾ ਸਮਝਾਵੇ ਉਸੇ ਨੂੰ ਡੰਗਰ ਬਣਾ ਦਿੰਦੇ ਨੇ। ਤੇ ਧਿਆਨ ਦੇਣਾ ਕਈ ਲੋਕਾਂ ਵਿੱਚ ਇਹ ਘਾਟ ਆ ਸਾਡੇ ਚ। ਹੁਣ ਜੇ ਡਾਕਟਰ ਸੋਚੇ ਵੀ ਇਹ ਬੰਦੇ ਨੂੰ ਜੇ ਮੈਂ ਹੱਥ ਲਾਇਆ ਜ਼ਖਮ ਨੂੰ, ਜੇ ਮੈਂ ਆਪਰੇਸ਼ਨ ਕਰਨ ਲੱਗਿਆ ਤੇ ਡਾਕਟਰ ਕਹੇ ਵੀ ਜੇ ਮੈਂ ਜ਼ਖਮ ਨੂੰ ਹੱਥ ਲਾਇਆ ਤੇ ਇਹਦਾ ਕੀ ਪਤਾ ਲੱਤ ਮਾਰੇ ਅੱਗੋਂ। ਕਈ ਬੱਚੇ ਲੱਤ ਨਹੀਂ ਮਾਰਦੇ, ਨਿੱਕੇ ਜਿਹੇ ਬੱਚੇ ਜਿਹੜੇ ਹੁੰਦੇ ਆ ਉਹ ਜਦੋਂ ਇੰਜੈਕਸ਼ਨ ਲੱਗਣ ਲੱਗੇ ਲੱਤ ਵੀ ਮਾਰਦੇ ਨੇ ਕਈ ਵਾਰੀ। ਕਈ ਵਾਰੀ ਉਹ ਸਾਧ ਸੰਗਤ ਜੀ ਆਪਰੇਸ਼ਨ ਕਰਨ ਲੱਗਿਆ ਜ਼ਖਮ ਨੂੰ ਹੱਥ ਲਾਵੇ ਕੋਈ ਤੇ ਉਹ ਦਰਦ ਹੁੰਦੀ ਹੈ, ਬੱਚਾ ਲੱਤ ਵੀ ਮਾਰਦਾ ਤੇ ਜੇ ਡਾਕਟਰ ਕਹੇ ਇਹਨੂੰ ਆਪਾਂ ਛੇੜੋ ਹੀ ਨਾ, ਕਾਹਨੂੰ ਲੱਤਾਂ ਖਾਣੀਆਂ ਨੇ, ਇਹ ਕੰਮ ਆਪਣਾ। ਔਗਣ ਹੈ ਸਾਡੇ ਚ ਜ਼ਖਮ, ਆਪਰੇਸ਼ਨ ਦੀ ਲੋੜ ਹੈ ਸਾਡੇ ਚ। ਜਿਹੜੀਆਂ ਕਮੀਆਂ ਨੇ, ਜਿਹੜੇ ਸਾਡੇ ਚ ਔਗਣ ਨੇ, ਉਹਨੂੰ ਕੱਟਣ ਦੀ ਲੋੜ ਆ। ਤੇ ਜੇ ਉਹਨਾਂ ਨੂੰ ਕੱਟਣਾ ਹੈ, ਜੇ ਉਹਨਾਂ ਜ਼ਖਮਾਂ ਨੂੰ ਠੀਕ ਕਰਨਾ ਹੈ, ਉਹਦੇ ਤੇ ਦਵਾਈ ਲਾਉਣੀ ਪੈਣੀ ਹੈ, ਉਹਦੇ ਤੇ ਹੱਥ ਲਾਉਣਾ ਪੈਣਾ ਹੈ, ਫਿਰ ਦਰਦ ਤੇ ਹੋਏਗਾ ਨਾ ਮਾੜਾ ਮੋਟਾ। ਤੇ ਜੇ ਕੋਈ ਉਹਨੇ ਨੀ ਗੁੱਸਾ ਕਰ ਲਿਆ ਵੀ ਲਓ ਜੀ ਇਹ ਤੇ ਇੱਦਾਂ ਕਹਿਤਾ, ਕਈ ਕਹਿਣਗੇ ਵੀ। ਪਰ ਜੇ ਇਹ ਬੇਨਤੀ ਕੇਸਾਂ ਦੀ ਬਾਬਤ ਕੀਤੀ ਆ, ਜੇ 100 ਚੋਂ 5% ਦੇ ਵੀ ਫਿੱਟ ਆ ਜੇ, ਗੱਲ ਹੈ ਗੁਰੂ ਦਾ ਹੀ ਵਚਨ ਆ, ਆਪਣੇ ਕੋਲੋਂ ਨੀ ਕਹਿ ਰਿਹਾ ਕੁਛ, ਬਿਨਾਂ ਤੇਗ ਕੇਸੰ ਨਰੰਗ ਭੇਡ ਜਾਨੋ ਤੱਕ ਵੀ ਲਿਖਿਆ। ਕਹਿੰਦੇ ਕੇਸਾਂ ਤੇ ਤੇਗ ਤੋਂ ਬਿਨਾਂ ਤੇ ਬੰਦਾ ਭੇਡ ਵਰਗਾ, ਇੱਥੋਂ ਤੱਕ ਵੀ ਬਚਨ ਆ ਮਹਾਰਾਜ ਦੇ। ਤੇ ਸਾਧ ਸਿੰਘ ਜੇ ਕੋਈ 10% ਵੀ ਮੰਨ ਲੈਣ, ਸਮਝ ਲਓ ਫਿਰ ਸਾਡਾ ਇੱਥੇ ਆਉਣਾ ਸਫਲ ਹੋ ਗਿਆ। ਕਈਆਂ ਨੇ ਨਹੀਂ ਵੀ ਮੰਨਣੀ, ਪਰ ਇਹ ਜ਼ਰੂਰੀ ਆ ਇੱਥੇ ਇਹ ਬੇਨਤੀਆਂ ਹੋਣ। ਸੋ ਸਾਧ ਸਿੰਘ ਜੀ ਕੇਸ ਰੱਖਣੇ ਇਹ ਬੜੇ ਜ਼ਰੂਰੀ ਨੇ, ਕੇਸ ਗੁਰੂ ਕੀ ਮੋਹਰ ਹਨ, ਇਹਨਾਂ ਤੋਂ ਬਿਨਾਂ ਅਸੀਂ ਅਧੂਰੇ ਹਾਂ। ਤੇ ਸਾਧ ਸੰਗਤ ਜੀ ਮਹਾਰਾਜ ਦੀ ਮਿਹਰ ਹੋ ਜਾਏ,
ਗੁਰੂ ਦੀ ਮੰਨ ਲਈਏ। ਹਰ ਕੋਈ ਕਹਿੰਦਾ ਗੁਰੂ ਮੇਰੀ ਮੰਨਦਾ ਨਹੀਂ, ਅੱਜ ਮੇਰੇ ਨੌਜਵਾਨ ਵੀਰ ਕਹਿੰਦੇ ਆ ਨਹੀਂ ਮੰਨਦਾ ਰੱਬ, ਸਾਡੀ ਨੌਕਰੀ ਨਹੀਂ ਮਿਲਦੀ, ਬਥੇਰੀਆਂ ਡਿਗਰੀਆਂ ਚੁੱਕੀ ਫਿਰਨੇ ਆ ਜੀ, ਕਹਿੰਦੇ ਬੁਰਾ ਹਾਲ। ਪਰ ਗੁਰੂ ਤੇਰੀ ਮੰਨ ਲੈਗਾ, ਤੂੰ ਗੁਰੂ ਦੀ ਮੰਨ ਖਾ ਪਹਿਲਾਂ, ਮੰਨ ਪਹਿਲਾਂ ਤੂੰ ਮਹਾਰਾਜ ਦੀ ਮੰਨ। ਕਿੱਥੋਂ ਤੱਕ ਤੁਰੇ ਫਿਰਦੇ ਅਸੀਂ, ਕਮਾਈਆਂ ਕੀਤੀਆਂ, ਮੇਰਾ ਘਰ ਮੇਰੀ ਜ਼ਮੀਨ, ਗਵਾਂਢ ਵਿੱਚ ਹੀ ਹੁੰਦਾ ਵਾ, ਨਿੱਕੇ ਨਿੱਕੇ ਬੱਚਿਆਂ ਨੂੰ ਛੱਡ ਕੇ ਚਲਿਆ ਗਿਆ, ਉਹ ਵੀ ਨੇ ਜਿਨ੍ਹਾਂ ਦੇ ਬੱਚੇ ਅਨਾਥ ਨੇ, ਤੂੰ ਆਪਣੇ ਬੱਚਿਆਂ ਨੂੰ ਪਾਲਿਆ, 60 ਸਾਲ ਦੀ ਉਮਰ ਹੋ ਗਈ ਤੇਰੀ, 70 ਦੀ ਹੋ ਗਈ, 80 ਦੀ ਹੋ ਗਈ, ਤੂੰ ਆਪਣੇ ਬੱਚਿਆਂ ਨੂੰ ਪਾਲਿਆ, ਇੰਨੇ ਤੈਨੂੰ ਸਵਾਸ ਦਿੱਤੇ ਨੇ, ਉਹਦਾ ਸ਼ੁਕਰੀਆ ਨਹੀਂ ਕਰਨਾ? ਤੂੰ ਵੀ ਤੇ ਨਿੱਕਿਆਂ ਨਿੱਕਿਆਂ ਨੂੰ ਛੱਡ ਕੇ ਜਾ ਸਕਦਾ ਸੀ, ਉਹ ਵਿੱਚ ਹੈ। ਅਸੀਂ ਫਸਲਾਂ ਤਾਂ ਬੀਜਨੇ, ਉਹ ਵਿੱਚ ਹੈ ਤਾਂ ਹੀ ਟਰੈਕਟਰ ਚੱਲਦਾ, ਉਹ ਵਿੱਚ ਹੈ ਕੋਠੀ ਤਾਂ ਬਣੀ ਹੈ। ਜਿੱਦਣ ਉਹ ਵਿੱਚ ਨਾ ਹੋਇਆ, ਮੜੀਆਂ ਤੱਕ ਵੀ ਅਸੀਂ ਤੁਰ ਕੇ ਨਹੀਂ ਜਾ ਸਕਦੇ, 4 ਜਣੇ ਲੈ ਕੇ ਜਾਣਗੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਦੋਂ ਉਹ ਕਰ ਰਿਹਾ ਸਾਰਾ ਕੁਛ ਵਿੱਚ ਹੈ, ਫਿਰ ਉਸੇ ਦਾ ਧੰਨਵਾਦ ਵੀ ਕਰੀਏ ਵੀ ਤੂੰ ਐਡੀ ਕਿਰਪਾ ਕੀਤੀ ਸਾਡੇ ਤੇ। ਲਓ ਅਰਜ ਕਰ ਰਿਹਾ ਸਾਂ, ਪਾਚੀ ਸੀ ਪੱਗ ਖਿੱਸੈ, ਪਾਚੀ 85 ਪੱਗ ਖਿੱਸੈ, 60 ਕੇ ਵੱਡੇ ਭਾਵ ਹੈ। ਜਦੋਂ 50 ਸਾਲ ਦਾ ਹੋ ਜਾਂਦਾ ਨਾ, ਫਿਰ ਬੈਕ ਗੇਅਰ ਪੈ ਜਾਂਦਾ ਪਿੱਛੇ ਨੂੰ, ਸਭ ਕੁਝ ਬਦਲ ਜਾਂਦਾ। ਜਦੋਂ 60 ਸਾਲ ਦੀ ਉਮਰ ਹੋ ਜਾਏ ਤੇ ਸਮਝ ਲਓ, ਜਦੋਂ 60 ਦੇ ਉੱਤੇ ਆ ਗਈ ਨਾ ਸੂਈ, ਫਿਰ ਆਪਣੇ ਆਪ ਨੂੰ ਇਹ ਕਹਿਣਾ ਵੀ ਹੁਣ ਤੇ ਮੈਂ ਬੁੜਾ ਹੋ ਗਿਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਫਿਰ ਨਹੀਂ ਸਮਝਣਾ ਵੀ ਮੈਂ ਤੇ ਭੱਜਿਆ ਫਿਰਨਾ, ਮੈਂ ਤਾਂ ਬੜਾ ਤਾਕਤ, ਨਹੀਂ, 60 ਸਾਲ ਦਾ ਹੋ ਗਿਆ, ਬੁਢੇਪਾ ਆ ਗਿਆ, ਇਹ ਉਹਦਾ ਸੁਨੇਹਾ ਆ ਗਿਆ। 60 ਕੇ
ਵਡੇਪਾ ਆਵੇ
ਵਡੇਪਾ ਆਵੇ ਸੱਤਰ ਕਾ ਮਤਹੀਣ ਬਾਣੀ ਦਾ ਫੈਸਲਾ ਜਦੋਂ ਸੱਤਰ ਸਾਲ ਦਾ ਹੋ ਜਾਏ ਇਹ ਵੀ ਗੱਲ ਨਾਲ ਆ ਵੀ ਗੁਰਮੁਖਾਂ ਤੇ ਗੱਲਾਂ ਲਾਗੂ ਨਹੀਂ ਹੁੰਦੀਆਂ ਗੁਰਮੁਖਾਂ ਤੇ ਗੁਰਮੁਖ ਤੇ ਬੁੱਢੇ ਹੀ ਨਹੀਂ ਹੁੰਦੇ ਕਦੇ ਗੁਰਮੁਖ ਉਹਨਾਂ ਦੀ ਅਵਸਥਾ ਚ ਫਰਕ ਨਹੀਂ ਪੈਂਦਾ ਤਨ ਕਰਕੇ ਭਾਵੇਂ ਬੁੱਢੇ ਹੋ ਜਾਣ ਗੁਰਮੁਖ ਨਹੀਂ ਬੁੱਢੇ ਹੁੰਦੇ ਤੇ ਜਦੋਂ ਸੱਤਰ ਸਾਲ ਦਾ ਹੋ ਜਾਏ ਹੋਵੇ ਭਾਵੇਂ ਸਿਆਣਾ ਹੀ ਲੋਕ ਕਹਿੰਦੇ ਬਾਹ ਜੀ ਬਾਪੂ ਤੇ ਸੱਤਰਾ ਬੱਤਰਾ ਹੋ ਗਿਆ ਚੁੱਪ ਕਰ ਜਾ ਬਾਪੂ ਆਪੇ ਕਰ ਲਾਂਗੇ ਤੈਨੂੰ ਕੀ ਪਤਾ ਆਖੋ ਸਤਨਾਮ ਬੱਚੇ ਸਲਾਹ ਲੈਣੋਂ ਹਟ ਜਾਂਦੇ ਨੇ ਫਿਰ ਸੱਤਰ ਕਾ ਮਤਹੀਣ ਬੱਚਿਆਂ ਵਾਲੀ ਮਤ ਵੀ ਹੋ ਜਾਂਦੀ ਕਈ ਵਾਰੀ ਬੱਚਾ ਜਿੱਦ ਕਰਦਾ ਸੱਤਰ ਸਾਲ ਦਾ ਵੀ ਜਿੱਦ ਕਰਕੇ ਬਹਿ ਜਾਂਦਾ ਵੀ ਮੈਂ ਵੀ ਇੱਦਾਂ ਹੀ ਕਰੂੰ ਜਿੱਦ ਸੱਤਰ ਕਾ ਮਤਹੀਣ ਅੱਸੀ ਹਾਂ ਕਾ ਵਿਵਹਾਰ ਨਾ ਪਾਵੇ ਜਦੋਂ ਅੱਸੀ ਸਾਲ ਦਾ ਹੋ ਗਿਆ ਫਿਰ ਕੰਮ ਕਾਰ ਨਹੀਂ ਹੁੰਦਾ ਨਾਵੇਂ ਕਾ ਸਹਿਜਾ ਸਣੀ ਮੂਲ ਨਾ ਜਾਣਾ ਆਪ ਬਲ ਨੱਬੇ ਸਾਲ ਦਾ ਹੋ ਗਿਆ ਫਿਰ ਸੇਜ ਚਾਹੀਦੀ ਆ ਮੰਜਾ ਚਾਹੀਦਾ ਬਸ ਪਿਆਰ ਰਹਿੰਦਾ ਸਾਰਾ ਦਿਨ ਪਿਆਰ ਰਹਿੰਦਾ ਭੁੱਖ ਲੱਗਦੀ ਆ ਵਾਰ ਵਾਰ ਬੱਚੇ ਨੂੰ ਵਾਰ ਵਾਰ ਭੁੱਖ ਲੱਗਦੀ ਆ ਬੁੜੇ ਨੂੰ ਵੀ ਵਾਰ ਵਾਰ ਭੁੱਖ ਲੱਗਦੀ ਹੈ ਬੱਚਾ ਜਿੱਦ ਕਰਦਾ ਬਾਪੂ ਬਹੁਤ ਵਾਰ ਜਿੱਦ ਕਰਦਾ ਉਹ ਇੱਕ ਵਾਰੀ ਕਹਿੰਦੇ ਉਹ ਬੱਚਾ ਬਾਪੂ ਭੁੱਖ ਲੱਗਿਆ ਕਰੇ ਰੋਟੀ ਮੰਗ ਲਿਆ ਕਰੇ ਨੂੰਹਾਂ ਬੜੀਆਂ ਪਰੇਸ਼ਾਨ ਕਹਿੰਦੇ ਸਬਜ਼ੀ ਬਣਦੀ ਨੂੰ ਪਹਿਲਾਂ ਹੀ ਲੱਗ ਜਾਣਾ ਰੌਲਾ ਪਾਉਣ ਉਹਨਾਂ ਨੇ ਢੋਲਕੀ ਦੇ ਦਿੱਤੀ ਕਹਿੰਦੇ ਬਾਪੂ ਰੌਲਾ ਨਾ ਪਾ ਕੇ ਡਗਾ ਲਾ ਦਿਆ ਕਰ ਜਦੋਂ ਭੁੱਖ ਲੱਗੇ ਕਹਿੰਦੇ ਡਗਾ ਲਾ ਦਿਆ ਕਰ ਉਹ ਬਾਪੂ ਨੂੰ ਫੜਾ ਦਿੱਤੀ ਢੋਲਕੀ ਕਹਿੰਦੇ ਉਹ ਬੈਠਾ ਰਿਹਾ ਕਰੇ ਭੁੱਖ ਕਹਿੰਦੇ ਪਹਿਲਾਂ ਹੀ ਲੱਗ ਗਈ ਇੱਕ ਦਿਨ ਉਹਨੂੰ ਸਬਜ਼ੀ ਅਜੇ ਬਣੀ ਨਾ ਭੁੱਖ ਲੱਗ ਗਈ ਉਹ ਡਗਾ ਲਾ ਦਿਆ ਕਰੇ ਢੋਲਕੀ ਤੇ ਉਹ ਫਿਰ ਉਹ ਕਹਿਣ ਵੀ ਹਟਦਾ ਹੀ ਨਹੀਂ ਬਾਪੂ ਦੋ ਮਿੰਟ ਬਾਅਦ ਬਾਹਰ ਬੈਠਾ ਡਗਾ ਲਾ ਦਿੰਦਾ ਪੋਤਰੇ ਨੂੰ ਕਹਿੰਦੀ ਨੂੰ ਉਹਦੀ ਮੁੰਡੇ ਆਪਣੇ ਨੂੰ ਬੱਚੇ ਨੂੰ ਕਹਿੰਦੀ ਇੰਜ ਕਰ ਉਹ ਢੋਲਕੀ ਪਈ ਹੈ ਚੁੱਪ ਕਰਕੇ ਚੁੱਕ ਲਿਆ ਕਹਿੰਦੇ ਬਾਪੂ ਬੈਠਾ ਰੂ ਆਪੀ ਉੱਥੇ ਢੋਲਕੀ ਤੋਂ ਬਿਨਾਂ ਉਹਨੇ ਅੰਦਰ ਨਹੀਂ ਆਉਣਾ ਢੋਲਕੀ ਉਹ ਚੱਕ ਲਿਆ ਉਹ ਬੱਚਾ ਗਿਆ ਢੋਲਕੀ ਚੱਕ ਕੇ ਅੰਦਰ ਰੱਖਤੀ ਉਹਨੇ ਉਹ ਹੁਣ ਵਿਚਾਰਾ ਨਾ ਡਗਾ ਲਾਉਣ ਜੋਗਾ ਨਾ ਕੋਈ ਆਵੇ ਇਹਨੇ ਨੂੰ ਮੁੰਡੇ ਆ ਗਏ ਉਹ ਕਹਿੰਦਾ ਅੱਜ ਮੈਂ ਭੁੱਖਾ ਮਰ ਗਿਆ ਮੁੰਡੇ ਲੈ ਕੇ ਢੋਲਕੀ ਚੁੱਕ ਕੇ ਉਹਨਾਂ ਨੇ ਸੱਦ ਲਈ ਉਹਨਾਂ ਨੇ ਪੋਤਾ ਸੱਦ ਲਿਆ ਮੁੰਡੇ ਨੇ ਕੀ ਗੱਲ ਮੁੰਡਿਆ ਤੂੰ ਢੋਲਕੀ ਕੋ ਚੱਕ ਲਿਆ ਕਹਿੰਦੇ ਨਾ ਚੁੱਕਦਾ ਬਾਪੂ ਨੇ ਢੋਲਕੀ ਪਾੜ ਦੇਣੀ ਸੀ ਇਹ ਤੇ ਖੜਕਾ ਹੀ ਜਾਂਦਾ ਸੀ ਕਹਿੰਦੇ ਉਹ ਕਹਿੰਦੇ ਪਾੜ ਦਿੰਦਾ ਫਿਰ ਕੀ ਹੋ ਜਾਂਦਾ ਉਹ ਕਹਿੰਦਾ ਕੱਲ ਨੂੰ ਤੁਹਾਡੇ ਵਾਸ ਵੀ ਵਾਸਤੇ ਵੀ ਤੇ ਲੋੜ ਆ ਕਹਿੰਦੇ ਕਿੱਥੇ ਨਵੀਂ ਲਿਆਉਂਦੇ ਫਿਰਾਂਗੇ ਜੇ ਅੱਜ ਬਾਪੂ ਨੂੰ ਢੋਲਕੀ ਦਿੱਤੀ ਹੈ ਕੱਲ ਨੂੰ ਤੁਹਾਨੂੰ ਵੀ ਦੇਣੀ ਪੈਣੀ ਆ ਫਿਰ ਕਹਿੰਦੇ ਨਵੀਂ ਲਿਆਵਾਂਗੇ ਅਸੀਂ ਤੈਨੂੰ ਵੀ ਤਾਂ ਦੇਣੀ ਹੈ ਨਾ ਢੋਲਕੀ ਕਿਤੇ ਐਸਾ ਹੁੰਦਾ ਹੈ ਬਹੁਤ ਘਰਾਂ ਦੇ ਵਿੱਚ ਇੱਦਾਂ ਦਾ ਮਾਹੌਲ ਬਣ ਚੁੱਕਿਆ ਬਜ਼ੁਰਗ ਦੀ ਹਾਲਤ ਬੱਚੇ ਵਾਲੀ ਹੋ ਜਾਂਦੀ ਆ ਨਾਵੇਂ ਕਾ ਸਹਿਜਾ ਸਣੀ ਮੂਲ ਨਾ ਜਾਣਾ ਆਪ ਵੱਲ ਸਤਿਗੁਰ ਕਹਿੰਦੇ ਨੇ ਬੜਾ ਢੂੰਡਿਆ ਬੜਾ ਵੇਖਿਆ ਘੋਖ ਕੀਤੀ ਖੋਜਿਆ ਕੀ ਨਤੀਜਾ ਨਿਕਲਿਆ ਢੰਡੋਲਮ ਢੂੰਡਮ ਡਿੱਠ ਮੈਂ ਨਾਨਕ ਜੱਗ ਧੂਏ ਕਾ ਧਵਲ ਹਰ ਉਹ ਕਹਿੰਦੇ ਬੜਾ ਖੋਜ ਕੇ ਵੇਖਿਆ ਨਿਕਲਿਆ ਕੁਛ ਵੀ ਨਹੀਂ ਇਹ ਸੰਸਾਰ ਇਹ ਸਾਡਾ ਜੀਵਨ ਇੱਕ ਧੂਏਂ ਦਾ ਮਹਿਲ ਹੈ ਧੂੰਆਂ ਧੂੰਆਂ ਜਦੋਂ ਉੱਪਰ ਨੂੰ ਉੱਠਦਾ ਨਜ਼ਰ ਆ ਰਿਹਾ ਹੁੰਦਾ ਜਿਉਂ ਜਿਉਂ ਉੱਚਾ ਜਾਈ ਜਾਂਦਾ ਖਿਲਰੀ ਜਾਂਦਾ ਕਦੇ ਵੇਖਿਆ ਜਹਾਜ਼ ਲੰਘ ਜਾਏ ਇੱਕ ਲੀਪ ਆ ਜਾਂਦਾ ਜਿਉਂ ਜਿਉਂ ਉੱਪਰ ਨੂੰ ਉੱਡਦਾ ਰਹਿੰਦਾ ਖਿੰਡ ਜਾਂਦਾ ਪਹਿਲਾਂ ਦਿਸਦਾ ਫਿਰ ਦਿਸਦਿਆਂ ਉਹ ਧੂੰਆਂ ਨਜ਼ਰ ਨਹੀਂ ਆਉਂਦਾ ਪਹਿਲਾਂ ਦਿਸਦਾ ਫਿਰ ਦਿਸਣੋਂ ਵੀ ਹਟ ਜਾਂਦਾ ਇਹ ਸਰੀਰ ਜਿਹੜਾ ਜਿਉਂ ਜਿਉਂ ਮੌਤ ਦੇ ਨੇੜੇ ਜਾਈ ਜਾਂਦਾ ਖਿਲਰੀ ਜਾਂਦਾ ਕਦੇ ਕੰਨ ਗਏ ਕਦੇ ਅੱਖਾਂ ਗਈਆਂ ਕਦੇ ਲੱਤਾਂ ਗਈਆਂ ਕੰਮਣ ਲੱਗੀਆਂ ਇਹ ਸਭ ਬਿਮਾਰੀਆਂ ਨੇ ਕੋਈ ਬੰਦਾ ਕਹੇ ਵੀ ਮੈਨੂੰ ਕੋਈ ਬਿਮਾਰੀ ਨਹੀਂ ਲੱਗੀ ਨਾ ਕਦੇ ਮੇਰਾ ਸਿਰ ਦੁਖਿਆ ਨਾ ਕਦੇ ਮੇਰੀਆਂ ਲੱਤਾਂ ਦੁਖੀਆਂ ਨਾ ਮੇਰਾ ਕਦੇ ਢਿੱਡ ਦੁਖਿਆ ਪਰ ਬੁਢੇਪੇ ਦੀ ਬਿਮਾਰੀ ਐਸੀ ਹੈ ਜਿਹਨੇ ਆਉਣਾ ਹੀ ਆਉਣਾ ਇਹਦੇ ਤੋਂ ਅਸੀਂ ਨਹੀਂ ਬਚ ਸਕਦੇ ਬੁਢੇਪੇ ਦਾ ਰੋਗ ਲੱਗਣਾ ਹੀ ਲੱਗਣਾ ਹੈ ਬਚਪਨ ਆਏਗਾ ਚੱਲਿਆ ਜਾਏਗਾ ਜਵਾਨੀ ਆਏਗੀ ਚੱਲੀ ਜਾਏਗੀ ਬੁਢੇਪਾ ਆਏਗਾ ਉਹਨੇ ਨਹੀਂ ਜਾਣਾ ਬੁਢੇਪਾ ਆਏਗਾ ਤੇ ਨਾਲ ਹੀ ਲੈ ਕੇ ਜਾਏਗਾ ਖੁਸਤਨਾ ਫਿਰ ਕਿਉਂ ਨਾ ਆਪਣੇ ਸਮੇਂ ਨੂੰ ਸਫਲ ਕੀਤਾ ਜਾਏ ਜਦੋਂ ਵਰੇ ਹੋਏ ਦਸ ਕਦੀ ਰੋ ਕਦੀ ਹੱਸ ਜਦੋਂ ਵਰੇ ਹੋਏ ਵੀ ਕਹਿੰਦਾ ਚੜਿਆ ਜੋਬਨ ਕੀ ਜਦੋਂ ਵਰੇ ਹੋਏ ਜਦੋਂ ਵਰੇ ਹੋਏ 30 ਕਰਦਿਆਂ ਨੇ ਸ਼ਾਦੀ ਕਰਤੀ ਹੋ ਗਏ ਦੋ ਚਾਰ ਜੀ ਜਦੋਂ ਵਰੇ ਹੋਏ 40 ਮੋਢਿਆਂ ਤੇ ਧਰਤੀ ਜ਼ਿੰਮੇਵਾਰੀ ਦੀ ਪੰਜਾਲੀ ਜਦੋਂ ਵਰੇ ਹੋਏ 50 ਬੱਚੇ ਕਹਿੰਦੇ ਜਿੱਥੋਂ ਮਰਜ਼ੀ ਕਮਾ ਕੇ ਲਿਆ ਜਦੋਂ ਵਰੇ ਹੋਏ 60 ਪੁੱਤ ਪੋਤਰਿਆਂ ਦਾ ਦੋਤਰਿਆਂ ਦਾ ਹੋਣ ਲੱਗ ਪਿਆ ਇਕੱਠ 60 ਕੁ ਸਾਲ 'ਚ ਹੀ ਹੁੰਦਾ ਜਦੋਂ ਵਰੇ ਹੋਏ 60 ਪੁੱਤ ਪੋਤਿਆਂ ਦੋਤਿਆਂ ਦਾ ਹੋਣ ਲੱਗ ਪਿਆ ਇਕੱਠ ਕਹਿੰਦੇ ਜਦੋਂ ਵਰੇ ਹੋਏ 70 ਬਸ ਬਾਬੇ ਦਾ ਖੋਟਾ ਪੈ ਗਿਆ ਨਛੱਤਰ ਜਦੋਂ ਵਰੇ ਹੋਏ 80 ਮੰਗਦਾ ਦੁੱਧ ਮਿਲਦੀ ਨਹੀਂ ਲੱਸੀ ਜਦੋਂ ਵਰੇ ਹੋਏ 90 ਦੰਦ ਟੁੱਟ ਜਾਂਦੇ ਨੇ ਬਾਬੇ ਦੇ ਮੂੰਹ ਗੱਲ ਇੱਕ ਨਾ ਫੱਬੇ ਜਦੋਂ ਵਰਾ ਹੋਇਆ 100 ਕਹਿੰਦੇ ਸਾਰਾ ਟੱਬਰ ਹੱਥ ਜੋੜਦਾ ਕਹਿੰਦੇ ਬਾਪੂ ਹੁਣ ਤੇ ਮਗਰੋਂ ਲਓ ਕਹਿੰਦੇ ਨੇ ਵੀ ਹੁਣ ਮਗਰੋਂ ਨਹੀਂ ਲੈਂਦਾ ਬੁੜਾ ਮਰਦਾ ਹੀ ਨਹੀਂ ਕਈ ਘਰਾਂ 'ਚ ਜਾਈਦਾ ਕਈ ਘਰਾਂ ਵਿੱਚ ਵੇਖਿਆ ਅਰਦਾਸ ਕਰਾਉਣਗੇ ਬਾਬਾ ਜੀ ਬਾਪੂ ਪਿਆ ਦਰੰਗ ਹੋਇਆ ਜਰਾ ਕਾਇਓ ਕਿਤੇ ਤੇ ਘਰ ਜਾਈਏ ਨਾ ਤੇ ਅੰਦਰ ਕਮਰੇ ਵਿੱਚ ਬਾਪੂ ਦਾ ਮੰਜਾ ਵੀ ਧਰਿਆ ਹੁੰਦਾ ਅੱਗੇ ਦਾ ਤੇ ਉਹ ਬਾਪੂ ਦੇ ਮੰਜੇ ਕੋਲ ਜਾ ਕੇ ਕਹੀਏ ਹਾਂ ਦੱਸੋ ਇਹਦੀ ਅਰਦਾਸ ਕਰ ਦਿਓ ਜੀ ਕੀ ਜਾਂ ਇੱਧਰ ਹੋ ਜਾਏ ਜਾਂ ਉੱਧਰ ਹੋ ਜਾਏ ਹੁਣ ਇੱਧਰ ਤੇ ਉਹ ਕਹਿਣਾ ਪੈਂਦਾ ਮਨੋਂ ਤੇ ਇਹੀ ਕਹਿੰਦੇ ਵੀ ਉੱਧਰ ਹੀ ਹੋ ਜਾਏ ਹੁਣ ਇੱਧਰ ਕੀ ਕਰਾਉਣਾ ਤੂੰ ਬੁਰਾ ਹੀ ਹਾਲ ਹੈ ਸਾਡਾ ਵੀ ਇੱਦਾਂ ਹੀ ਹੋਣਾ ਹੈ ਤੇ ਮਹਾਰਾਜ ਨੇ ਵਾਰ ਵਾਰ ਮੌਤ ਯਾਦ ਕਰਾਈ ਹੈ ਭਾਈ ਆਏਗਾ ਸਮਾਂ ਜੋ ਵੱਡਿਆਂ ਤੇ ਆ ਰਿਹਾ ਤੇਰੇ ਤੇ ਵੀ ਆਉਣਾ ਹੈ ਜੋ ਸੰਸਾਰ ਤੇ ਹੋ ਰਿਹਾ ਇੱਕ ਦਿਨ ਤੇਰੇ ਨਾਲ ਵੀ ਹੋਏਗੀ ਫਰੀਦ ਸਾਹਿਬ ਕਹਿੰਦੇ ਨੇ ਫਰੀਦਾ ਕਿੱਥੇ ਤੈਂਡੇ ਮਾਪਿਆਂ ਜਿੰਨੀ ਤੂੰ ਜਣਿਓ ਹੋਏ ਤੈਂ ਪਾਸੋਂ ਉਹ ਲੱਦ ਗਏ ਤੂੰ ਅਜੇ ਨਾ ਪਤੀਣੀ ਉਹੇ ਬਾਬਾ ਫਰੀਦ ਜੀ ਕਹਿੰਦੇ ਨੇ ਤੇਰੇ ਮਾਤਾ ਪਿਤਾ ਕਿੱਥੇ ਨੇ ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ ਸੀ ਜੇ ਮਾਤਾ ਪਿਤਾ ਜਿਉਂਦੇ ਨੇ ਦਾਦਾ ਦਾਦੀ ਕਿੱਥੇ ਚਲੇ ਗਏ ਜੇ ਦਾਦਾ ਦਾਦੀ ਹੈਗੇ ਨੇ ਤੇ ਪੜਦਾਦਾ ਕਿੱਥੇ ਹੈ ਤੇਰਾ ਪੜਦਾਦੀ ਕਿੱਥੇ ਹੈ ਜਿਹੜੇ ਰਾਹ ਤੇ ਉਹ ਚਲੇ ਗਏ ਤੈਨੂੰ ਵੀ ਜਾਣਾ ਪੈਣਾ ਤੈਂ ਪਾਸੋਂ ਤੇਰੇ ਕੋਲੋਂ ਉਹ ਲੱਦ ਗਏ ਚਲੇ ਗਏ ਚਾਰ ਜਣੇ ਚੁੱਕ ਕੇ ਲੈ ਗਏ ਤੂੰ ਅਜੇ ਨਾ ਪਤੀਣੀ ਉਹੇ ਬਾਬਾ ਫਰੀਦ ਜੀ ਕਹਿੰਦੇ ਉਹ ਤੈਨੂੰ ਅਜੇ ਵੀ ਨੀ ਪਤਾ ਲੱਗਦਾ ਵੀ ਜਾਣਾ ਅਜੇ ਵੀ ਜੀਵਨ ਨੂੰ ਸੱਚ ਕਰਕੇ ਮੰਨਣਾ ਜਿਨ੍ਹਾਂ ਨੇ ਜਨਮ ਦਿੱਤਾ ਸੀ ਕੋਲੋਂ ਚਲੇ ਜਾਂਦੇ ਹੱਥੀ ਸੰਸਕਾਰ ਕੀਤਾ ਜਿਸ ਮਾਤਾ ਦੀ ਗੋਦ ਵਿੱਚ ਬਹਿ ਬਹਿ ਖੇਡੀ ਦਾ ਇੱਕ ਦਿਨ ਉਹ ਮਾਂ ਨੂੰ ਹੱਥੋਂ ਹੱਥੀ ਤੋਰੀ ਦਾ ਉਹ ਬਾਪੂ ਜਿਹਨੇ ਪਿਆਰ ਨਾਲ ਚਾਹ ਲਾਡ ਕੀਤੇ ਉਹਨੂੰ ਵੀ ਇੱਕ ਦਿਨ ਛੱਡਣਾ ਪੈਂਦਾ ਪਿਓ ਪੁੱਤ ਨੂੰ ਕਈ ਵਾਰੀ ਬੜੀਆਂ ਤੱਕ ਲੈ ਕੇ ਜਾਂਦਾ ਕਈ ਪੁੱਤ ਪਿਓ ਨੂੰ ਲੈ ਕੇ ਜਾਂਦੇ ਨੇ ਇੱਕ ਨੂੰ ਤੇ ਲੈ ਕੇ ਜਾਣਾ ਪੈਂਦਾ ਚਾਹੇ ਪੁੱਤ ਜਾਏ ਚਾਹੇ ਪਿਓ ਜਾਏ ਜਿਨ੍ਹਾਂ ਨੇ ਲਾਡ ਲੜਾਇਆ ਬਾਣੀ ਦਾ ਫੈਸਲਾ ਹੈ ਜਿਨ੍ਹਾਂ ਨੇ ਲਾਡ ਲੜਾਇਆ ਕਿੱਥੇ ਨੇ ਮਾਪੇ ਤੇਰੇ ਜਿਨ੍ਹਾਂ ਨੇ ਲਾਡ ਲੜਾਇਆ ਕਿੱਥੇ ਨੇ ਮਾਪੇ ਤੇਰੇ
ਤੈਨ ਦੇ ਮਾਪਿਆਂ ਜਿੰਨੀ ਤੂੰ ਜਣੇ ਓਹੇ ਤੈ ਪਾਸੋਂ ਓਹੇ ਲੱਦ ਗਏ ਤੂੰ ਅਜੇ ਨਾ ਪਤੀਣੀ ਓਹੇ ਬਾਬਾ ਫਰੀਦ ਜੀ ਕਹਿੰਦੇ ਨੇ ਮਾਤਾ ਪਿਤਾ ਕਿੱਥੇ ਗਏ ਦਾਦਾ ਦਾਦੀ ਕਿੱਥੇ ਨੇ ਜਿਹੜੇ ਰਾਹ ਤੇ ਦੁਨੀਆ ਜਾ ਰਹੀ ਹੈ ਉਸ ਰਸਤੇ ਤੇ ਇੱਕ ਦਿਨ ਤੈਨੂੰ ਵੀ ਚੱਲਣਾ ਪੈਣਾ ਤੇ ਆਓ ਫਿਰ ਗੁਰਮਤ ਦੇ ਰਾਹ ਤੇ ਚੱਲੀਏ ਜਾਣਾ ਇੱਕ ਦਿਨ ਸਭ ਨੇ ਆ ਮਰਨਾ ਸੱਚ ਹੈ ਜਿਉਣਾ ਝੂਠ ਹੈ ਪਰ ਅਸੀਂ ਲੋਕਾਂ ਨੇ ਮਰਨ ਨੂੰ ਝੂਠ ਸਮਝੀ ਬੈਠੇ ਨਾਲੇ ਸਾਰੀ ਦੁਨੀਆ ਸਾਡੇ ਸਾਹਮਣੇ ਜਾ ਰਹੀ ਹੈ ਸਾਡੇ ਵੇਖਦਿਆਂ ਵੇਖਦਿਆਂ ਸੰਸਾਰ ਜਾ ਰਿਹਾ ਅੱਖਾਂ ਦੇ ਸਾਹਮਣੇ ਜਾ ਰਿਹਾ ਤੇ ਸਤਸੰਗ ਜੀ ਜਿਹੜੇ ਇਸ ਰਾਹ ਤੇ ਚੱਲ ਪਏ ਉਹਨਾਂ ਨੂੰ ਪਤਾ ਲੱਗ ਗਿਆ ਵੀ ਇੱਕ ਦਿਨ ਜਾਣਾ ਪੈਣਾ ਗੁਰਮੁਖ ਉਹੀ ਹੈ ਜਿਹੜਾ ਮੌਤ ਨੂੰ ਯਾਦ ਰੱਖੇ ਜਿਹਨੂੰ ਇਹ ਪਤਾ ਵੀ ਆ ਸੰਸਾਰ ਝੂਠ ਹੈ ਉਹੀ ਗੁਰਮੁਖ ਹੈ ਤੇ ਜਿਹੜੇ ਝੂਠ ਮੰਨ ਲੈਂਦੇ ਨੇ ਉਹ ਇਹ ਨਹੀਂ ਵੀ ਬੱਚੇ ਪਾਲਣੇ ਵੀ ਛੱਡ ਦਿੰਦੇ ਨੇ ਵੀ ਮਾਰੀ ਜਾਣਾ ਨਹੀਂ ਉਹ ਕਹਿੰਦੇ ਦੁਨੀਆਂ ਤੇ ਇੱਦਾਂ ਰਹਿਣਾ ਬੱਚਿਆਂ 'ਚ ਰਹਿਣਾ ਵੀ ਆ ਪਰਿਵਾਰ 'ਚ ਰਹਿਣਾ ਵੀ ਆ ਪਰ ਰਹਿਣਾ ਉੱਚੇ ਆ ਵੀ ਇੱਕ ਦਿਨ ਮੈਂ ਮਰਨਾ ਹੈ ਇੱਕ ਦਿਨ ਮੈਂ ਜਾਣਾ ਹੈ ਇਹ ਸਮਝਣਾ ਹੈ ਮਹਾਂਪੁਰਸ਼ ਕਹਿੰਦੇ ਬਾਬਾ ਆਨੰਦ ਸਿੰਘ ਜੀ ਕਹਿੰਦੇ ਕਾਲ ਬੰਦੇ ਤੋਂ ਇੱਕ ਗਿੱਠ ਉੱਚਾ ਰਹਿੰਦਾ ਸਿਰ ਤੋਂ ਇੱਕ ਗਿੱਠ ਉੱਚਾ ਇੱਕ ਗਿੱਠ ਉੱਚਾ ਸਦਾ ਹੀ ਰਹਿੰਦਾ ਹੈ ਬਸ ਜਦੋਂ ਉਹਨੇ ਝਪਟ ਮਾਰਨੀ ਹੈ ਪਤਾ ਹੀ ਨਹੀਂ ਲੱਗਣਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਕਿਹੜੇ ਵੇਲੇ ਭਾਣਾ ਵਰਤ ਜਾਣਾ ਇੱਕ ਗਿੱਠ ਉੱਚਾ ਰਹਿੰਦਾ ਸਿਰਫ ਤੇ ਪਤਾ ਹੀ ਨਹੀਂ ਲੱਗਣਾ ਉਹਨੇ ਕਦੋਂ ਦਬੋਚ ਲੈਣਾ ਆ ਕੇ ਫਿਰ ਮਨ ਕੀ ਮਨ ਹੀ ਮਾਹੇ ਰਹੀ ਕੇਲ ਕਰੇਂਦੇ ਹੰਝ ਨੂੰ ਚਿੰਤੇ ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ ਹਾਂ ਜੋ ਮਨ ਚਿੱਤ ਨਾ ਚੇਤੇ ਸਨ ਸੇ ਗੱਲ ਨਹੀਂ ਰੱਬ ਕੀਆਂ ਜਿਹੜੀ ਚਿੱਤ ਚੇਤੇ ਵੀ ਨਹੀਂ ਸੀ ਉਹ ਵੀ ਹੋ ਜਾਂਦਾ ਪਤਾ ਹੀ ਨਹੀਂ ਹੁੰਦਾ ਇਹ ਛੱਡ ਵੀ ਜਾਊ ਕਿਤੇ ਸਾਨੂੰ ਪਿਛਲੇ ਸਾਲ ਕਈ ਸਾਡੇ ਵਿੱਚ ਸਨ ਪਰ ਅੱਜ ਨਹੀਂ ਕਈ ਪਿਛਲੇ ਸਾਲ ਸਨ ਅੱਜ ਨਹੀਂ ਯਾਦ ਕਰੋ ਆਪੋ ਆਪਣੇ ਪਿੰਡਾਂ ਦੇ ਵਿੱਚ ਅਸੀਂ ਕਿੰਨਿਆਂ ਨੂੰ ਸੰਸਕਾਰ ਕਰ ਦਿੱਤਾ ਇੱਕ ਸਾਲ ਦੇ ਵਿੱਚ ਸ਼ਹਿਰ ਵਿੱਚ ਵੇਖਿਆ ਹੋਣਾ ਕਦੇ ਕੋਈ ਗੁਆਂਢੀ ਚਲਿਆ ਗਿਆ ਗਲੀ ਦੇ ਵਿੱਚ ਰਹਿੰਦੇ ਸੀ ਉਹ ਚਲੇ ਗਏ ਕੋਈ ਰਿਸ਼ਤੇਦਾਰੀ 'ਚ ਮੌਤ ਹੋਈ ਪਿਛਲੇ ਸਾਲ ਅੱਜ ਵਾਲੇ ਦਿਨ ਅੱਜ ਵਾਲੀ ਡੇਟ ਵਿੱਚ ਕਈ ਸਨ ਅੱਜ ਨਹੀਂ ਆਉਂਦੇ ਸਾਲ ਨੂੰ ਕੀ ਪਤਾ ਕਿਹਦਾ ਨੰਬਰ ਵਿੱਚ ਲੱਗ ਜਾਣਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਅੱਜ ਆਪਾਂ ਬੈਠੇ ਅਗਲੇ ਸਾਲ ਕੀ ਪਤਾ ਕਿੰਨੇ ਨਹੀਂ ਹੋਣਾ ਕਈ ਰਲ ਜਾਣਗੇ ਤੇ ਕਈ ਚਲੇ ਜਾਣਗੇ ਛੱਡ ਕੇ ਦੁਨੀਆਂ ਦੀ ਹਰ ਚੀਜ਼ ਵਿਛੋੜੇ ਤੇ ਖੜੀ ਮਾਤ ਪਿਤਾ ਬਨਤਾ ਸੁਤ ਬੰਧਵ ਇਸ਼ਟ ਮੀਤ ਯਾਰ ਭਾਈ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤ ਹੈ ਕੋ ਨਾ ਇਸੇ ਕਰਕੇ ਰੱਬ ਦੇ ਪਿਆਰੇ ਸਾਰੀਆਂ ਰਿਸ਼ਤੇਦਾਰੀਆਂ ਨਾਲੋਂ ਰੱਬ ਨਾਲ ਰਿਸ਼ਤਾ ਜੋੜਨ ਨੂੰ ਤਰਜੀਹ ਦਿੰਦੇ ਨੇ ਸਾਰੀਆਂ ਰਿਸ਼ਤੇਦਾਰੀਆਂ ਨੂੰ ਛੱਡ ਸਕਦੇ ਨੇ ਪਰ ਗੁਰੂ ਨਾਲ ਨਾਤਾ ਜੋੜਨ ਨੂੰ ਵੱਡਾ ਮੰਨਦੇ ਉਹਨਾਂ ਨੂੰ ਪਤਾ ਹੈ ਇਹ ਹਰੇਕ ਨਾਤਾ ਵਿਛੋੜੇ ਤੇ ਖੜਾ ਦੁਨੀਆਂ ਦਾ ਹਰ ਰਿਸ਼ਤਾ ਵਿਛੋੜੇ ਤੇ ਖੜਾ ਹਰੇਕ ਰਿਸ਼ਤਾ ਇਸੇ ਕਰਕੇ ਉਹ ਕਹਿੰਦੇ ਨੇ ਦੁਨੀਆਂ ਨਾਲੋਂ ਟੁੱਟਦੀ ਹੈ ਟੁੱਟ ਜਾਏ ਸਾਡੀ ਰੱਬ ਨਾਲੋਂ ਨਾ ਟੁੱਟੇ ਕਿਉਂਕਿ ਅਸਲੀ ਆ ਅਸੀਂ ਕਹਿੰਦੇ ਹਾਂ ਕੁੜਮ ਨਾਲੋਂ ਨਹੀਂ ਟੁੱਟਣੀ ਚਾਹੀਦੀ ਸ਼ਰਾਬ ਦੇਣੀ ਪੈ ਜੇ ਦੇ ਦਾਂਗੇ ਕੋਈ ਗੱਲ ਨਹੀਂ ਗੁਰੂ ਨਾਲੋਂ ਭਾਵੇਂ ਟੁੱਟ ਜੇ ਅੰਮ੍ਰਿਤਧਾਰੀ ਨੂੰ ਵੀ ਪੁੱਛੋ ਉਹ ਤੂੰ ਅੰਮ੍ਰਿਤ ਛਕਿਆ ਏਡਾ ਦਾੜਾ ਤੇਰਾ ਤੂੰ ਵੀ ਸ਼ਰਾਬ ਦੇਈ ਜਾਂਦਾ ਕੋਈ ਵਿਰਲਾ ਵਿਰਲਾ ਬਚਿਆ ਹੋਏਗਾ ਉਹ ਕਹੇਗਾ ਕੀ ਕਰੀਏ ਜੀ ਕੁੜਮ ਰੁੱਸਦਾ ਇਹ ਨਹੀਂ ਪਤਾ ਵੀ ਗੁਰੂ ਰੁੱਸ ਪੈਣਾ ਉਹ ਕਹਿੰਦਾ ਗੁਰੂ ਬਿਨਾਂ ਸਰਜੋ ਕੁੜਮ ਬਿਨਾਂ ਸਰਨਾ ਨਹੀਂ ਕੁੜਮ ਨੂੰ ਆਵਾਜ਼ਾਂ ਮਾਰੀ ਕਹੇ ਆ ਜਾਓ ਬਚਾ ਲਓ ਜੀ ਜਦੋਂ ਜੰਮ ਘੜੀ ਸਹਿਣ ਕਹਿੰਦਾ ਵੀ ਬਚਾ ਲਾ ਕੁੜਮਾ ਆ ਕੇ ਕਿਹੜੇ ਕੁੜਮ ਨੇ ਆਉਣਾ ਉਦੋਂ ਉੱਥੇ ਤੇ ਸਾਧ ਸੰਗਤ ਜਿਹੜਾ ਅਸਲੀ ਨਾਤਾ ਸੀ ਉਹ ਤੋੜੀ ਜਾਂਦੇ ਦੁਨੀਆਂ ਦਾ ਹਰ ਨਾਤਾ ਹਰ ਰਿਸ਼ਤੇਦਾਰੀ ਝੂਠੀ ਹੈ ਭਾਈ ਗੁਰਦਾਸ ਜੀ ਨੇ ਬੜਾ ਸੁੰਦਰ ਇੱਕ ਪ੍ਰਮਾਣ ਦਿੱਤਾ ਸਾਡੀਆਂ ਤਿੰਨ ਰਿਸ਼ਤੇਦਾਰੀਆਂ ਮੇਨ ਹਨ ਇੱਕ ਦਾਦਕੇ ਇੱਕ ਨਾਨਕੇ ਤੇ ਇੱਕ ਰਿਸ਼ਤੇਦਾਰੀ ਉਹ ਹੈ ਸਹੁਰੇ ਤਿੰਨ ਰਿਸ਼ਤੇਦਾਰੀਆਂ ਨੇ ਸਾਡੀਆਂ ਮੇਨ ਹੁਣ ਜਿਨ੍ਹਾਂ ਦੀ ਸ਼ਾਦੀ ਹੋਈ ਆ ਉਹਨਾਂ ਦੇ ਸਹੁਰਿਆਂ ਦੀ ਵੀ ਰਿਸ਼ਤੇਦਾਰੀਆਂ ਗਾਂਹ ਦੀ ਗਾਂਹ ਇੱਕ ਦਾਦਕੇ ਹੁੰਦੇ ਆ ਇੱਕ ਨਾਨਕੇ ਇੱਕ ਸਹੁਰੇ ਤਿੰਨ ਰਿਸ਼ਤੇਦਾਰੀਆਂ ਮੇਨ ਹੁੰਦੀਆਂ ਨੇ ਜੀਵਨ ਵਿੱਚ ਤੇ ਭਾਈ ਸਾਹਿਬ ਨੇ ਬੜਾ ਸੁੰਦਰ ਪ੍ਰਮਾਣ ਦਿੱਤਾ ਹੈ ਭਾਈ ਸਾਹਿਬ ਕਹਿੰਦੇ ਨਹੀਂ ਦਦਸਾਰ ਪਿਤਾ ਪਿਤਾ ਮਾਂ ਪਰ ਪਿਤਾ ਮਾਂ ਸਜਨ ਕੁਟੰਬ ਸੁੱਤ ਬਾਂਧਵ ਨਾ ਭਰਾਤਾ ਹੈ ਸਹੁਰਿਆਂ ਵਿੱਚ ਕੋਈ ਵੀ ਨਹੀਂ ਐਸਾ ਨਾ ਪਿਤਾ ਨਾ ਪਿਤਾਮਾ ਦਾਦਾ
ਦਾਦਕਿਆਂ ਚ ਨਾ ਪੜਦਾਦਾ ਨਹੀਂ ਦਦਸਾਰ ਦਾਦਕਿਆਂ ਵਿੱਚ ਕੋਈ ਵੀ ਨਹੀਂ ਸੱਜਣ ਕੁਟੰਬ ਸੁੱਤ ਬਾਂਧਵ ਨਾ ਭਰਾਤਾ ਹੈ ਨਾ ਭਰਾ ਨਾ ਘਰ ਵਾਲੀ ਨਾ ਬੱਚੇ ਨਾ ਕੋਈ ਸੱਜਣ ਵੇਲੀ ਦਾਦਕਿਆਂ ਚ ਕੋਈ ਵੀ ਨਹੀਂ ਐਸਾ ਨਹੀਂ ਦਦਸਾਰ ਪਰ ਨਹੀਂ ਦਦਸਾਰ ਪਿਤਾ ਪਿਤਾਮਾ ਪਰ ਪਿਤਾਮਾ ਸੱਜਣ ਕੁਟੰਬ ਸੁੱਤ ਬਾਂਧਵ ਨਾ ਭਰਾਤਾ ਹੈ ਭਾਈ ਸਾਹਿਬ ਨੇ ਫਿਰ ਦੂਜਾ ਪ੍ਰਮਾਣ ਦਿੱਤਾ ਨਾਨਕਿਆਂ ਦਾ ਪਹਿਰੇਦਾਰਾਂ ਨੂੰ ਬੇਨਤੀ ਅੱਗੇ ਤੱਕ ਨਾ ਆਉਣ ਦੇਣਾ ਕਿਸੇ ਨੂੰ ਪਿੱਛੇ ਹੀ ਬਿਠਾਈ ਚੱਲਿਓ ਬਾਅਦ ਚ ਮੱਥਾ ਟੇਕ ਲੈਣਗੇ ਸਾਰੇ ਪਹਿਰੇਦਾਰ ਕਰੜੇ ਹੋ ਕੇ ਬੈਠੋ ਧਿਆਨ ਦਿਓ ਪਿਆਰਿਓ ਭਾਈ ਸਾਹਿਬ ਨੇ ਪਹਿਲਾਂ ਦਾਦਕੇ ਗਿਣੇ ਨੇ ਫਿਰ ਸਾਡੇ ਨਾਨਕੇ ਨੇ ਭਾਈ ਗੁਰਦਾਸ ਜੀ ਕਹਿੰਦੇ ਨੇ ਨਹੀਂ ਨਨਸਾਰ ਨਹੀਂ ਨਨਸਾਰ ਮਾਤਾ ਪਰਮਾਤਾ ਬਿਰਧ ਪਰਮਾਤਾ ਮਾਮੂ ਮਾਮੀ ਮਾਸੀ ਓ ਮੌਸਾ ਬੇਬਦ ਬਖਿਆਤਾ ਹੈ ਦਾਦਕਿਆਂ ਚ ਕੋਈ ਨੀ ਪਹਿਲਾਂ ਦਾਦਕੇ ਗਿਣੇ ਨੇ ਫਿਰ ਦੂਜੀ ਰਿਸ਼ਤੇਦਾਰੀ ਸਾਡੀ ਨਾਨਕੇ ਨਾਨਕਿਆਂ ਵਿੱਚ ਵੀ ਕੋਈ ਨੀ ਮਾਤਾ ਪਰਮਾਤਾ ਨਾਨੀ ਬਿਰਧ ਪਰਮਾਤਾ ਪੜਨਾਨੀ ਮਾਮੂ ਮਾਮੀ ਮਾਸੀ ਓ ਮੌਸਾ ਬਿਬਤ ਬਖਿਆਤਾ ਹੈ ਨਾ ਮਾਸੀ ਨਾ ਮਾਸੜ ਨਾ ਮਾਮੀ ਨਾ ਮਾਮਾ ਇਹਨਾਂ ਚ ਕੋਈ ਵੀ ਨਹੀਂ ਐਸਾ ਰਿਸ਼ਤੇਦਾਰੀਆਂ ਜ਼ਰੂਰ ਨੇ ਪ੍ਰੀਤ ਜ਼ਰੂਰ ਆ ਪਰ ਕੱਚੀ ਤੀਜਾ ਪ੍ਰਮਾਣ ਦਿੱਤਾ ਜਿਹਨਾਂ ਦੀ ਸ਼ਾਦੀ ਹੋਈ ਸਹੁਰੇ ਸਹੁਰਿਆਂ ਦੀ ਰਿਸ਼ਤੇਦਾਰੀ ਵੀ ਹੁੰਦੀ ਹੈ ਨਾ ਤੇ ਭਾਈ ਸਾਹਿਬ ਕਹਿੰਦੇ ਨਹੀਂ ਸਸੁਰਾਰ ਨਹੀਂ ਸਸੁਰਾਰ ਸਾਸ ਸਾਸੁਰਾ ਸਾਰਾ ਓ ਸਾਰੀ ਨਹੀਂ ਬਿਰਤੀ ਸੁਰ ਜਾਚਕ ਨਾ ਦਾਤਾ ਹੈ ਸਹੁਰਿਆਂ ਵਿੱਚ ਵੀ ਕੋਈ ਨੀ ਨਾ ਸੱਸ ਨਾ ਸਾਸ ਨਾ ਸਾਸੁਰਾ ਸਹੁਰਾ ਸਾਰਾ ਓ ਸਾਰੀ ਉਹ ਵੀ ਨਹੀਂ ਰਿਸ਼ਤੇਦਾਰੀ ਸਾਰਾ ਤੇ ਸਾਰੀ ਸਮਝਦੀ ਹੋ ਸਾਰੇ ਸਟੇਜ ਤੇ ਬੋਲਣਾ ਚੰਗਾ ਨਹੀਂ ਲੱਗਦਾ ਤੇ ਸਤਸੰਗ ਨਹੀਂ ਬਿਰਤੀ ਸੁਰ ਜਾਚਕ ਨਾ ਦਾਤਾ ਹੈ ਮੰਗਤੇ ਦਾ ਤੇ ਦਾਨੀ ਦਾ ਵੀ ਇੱਕ ਰਿਸ਼ਤਾ ਹੁੰਦਾ ਪਰ ਉਹ ਵੀ ਕੱਚਾ ਜਿਹਾ ਹੀ ਹੈ ਕੁਛ ਦੇ ਦਿਓਗੇ ਬੱਲੇ ਬੱਲੇ ਨਹੀਂ ਦਿਓਗੇ ਉਹਨੇ ਗਾਲਾਂ ਲੱਗ ਪੈਣਾ ਕੱਢਣ ਚਾਰ ਪੈਸੇ ਦੇ ਦਿਓ ਇੱਕ ਹੀ ਦੇ ਦਿਓ ਕਹੇਗਾ ਬੜਾ ਯਾਰ ਜੈ ਜੈਕਾਰ ਕਰਦਾ ਫਿਰੂ ਨਾ ਆਖਾ ਕੁਛ ਦਿਓ ਉਹੀ ਬੰਦਾ ਵਿਰੁੱਧ ਹੋ ਕੇ ਖੜ ਜਾਂਦਾ ਨਾਨਕਿਆਂ ਚ ਕੋਈ ਨੀ ਦਾਦਕਿਆਂ ਚ ਕੋਈ ਨੀ ਸਹੁਰਿਆਂ ਚ ਕੋਈ ਨੀ ਫਿਰ ਅਸਤੇ ਅਸਲੀ ਰਿਸ਼ਤੇਦਾਰੀ ਕਿਹੋ ਜਿਹੀ ਆ ਅਸਲੀ ਰਿਸ਼ਤੇਦਾਰੀ ਕਿਹੜੀ ਆ ਅਸਨ ਬਸਨ ਧਨ ਧਾਮ ਕਾਹੂ ਮੈਂ ਨਾ ਦੇਖਿਓ ਜੈਸਾ ਗੁਰਸਿੱਖ ਸਾਧ ਸੰਗਤ ਕੋ ਨਾਤਾ ਹੈ ਉਹ ਕਹਿੰਦੇ ਬੜੇ ਰਿਸ਼ਤੇਦਾਰੀਆਂ ਵੇਖੀਆਂ ਬੜੇ ਨਾਤੇ ਵੇਖੇ ਨਾ ਨਾਨਕਿਆਂ ਚ ਲੱਭਿਆ ਨਾ ਦਾਦਕਿਆਂ ਚ ਲੱਭਿਆ ਨਾ ਸਹੁਰਿਆਂ ਚ ਲੱਭਿਆ ਅਸਲੀ ਨਾਤਾ ਸਿੱਖ ਦਾ ਤੇ ਗੁਰੂ ਦਾ ਅਸਲੀ ਨਾਤਾ ਧਿਆਨ ਦਿਓ ਅਸਲੀ ਨਾਤਾ ਸਤ ਸੰਗਤ ਦਾ ਤੇ ਸਿੱਖ ਦਾ ਕਈਆਂ ਨੇ ਨਾਤਾ ਜੋੜ ਲਿਆ ਸੰਗਤ ਵਿੱਚ ਆਉਣ ਦਾ ਉਹ ਕਹਿੰਦੇ ਨੇ ਸਾਰੇ ਕੰਮ ਛੱਡ ਦਿਆਂਗੇ ਸਤ ਸੰਗਤ ਨਹੀਂ ਛੱਡ ਸਕਦੇ ਹੌਲ ਪੈਂਦੇ ਨੇ ਪਤਾ ਲੱਗ ਜੇ ਦੀਵਾਨ ਲੱਗੇ ਨੇ ਮੈਂ ਪਹੁੰਚ ਨਹੀਂ ਸਕਿਆ ਫਿਰਦਾ ਕਿਤੇ ਮਜਬੂਰੀ ਵਿੱਚ ਕਿਤੇ ਵਿਆਹ ਤੇ ਜਾਣਾ ਪੈ ਜਾਏ ਨਾ ਉੱਥੇ ਉਹਦੇ ਸੁਰਤੀ ਨਹੀਂ ਲੱਗਦੀ ਉੱਥੇ ਵੀ ਮੈਂ ਤੇ ਰਹਿ ਗਿਆ ਕਿਉਂਕਿ ਉਹਦਾ ਨਾਤਾ ਸਤ ਸੰਗਤ ਨਾਲ ਜੁੜ ਗਿਆ ਇਹ ਅਸਲੀ ਨਾਤਾ ਪਿਆ ਦਿਓ ਤੇ ਜਿਹਦਾ ਇਹ ਨਾਤਾ ਜੁੜ ਜਾਏ ਜਿਹੜਾ ਸਤ ਸੰਗਤ ਕਰਨ ਨੂੰ ਆਪਣੀ ਖੁਰਾਕ ਬਣਾ ਲੈ ਕੀਰਤਨ ਜਿਹਦੀ ਖੁਰਾਕ ਬਣ ਜਾਏ ਦੁਨੀਆਂ ਦੀ ਹਰ ਚੀਜ਼ ਬਿਨਾਂ ਬਚ ਸਕਦਾ ਪਰ ਇਹਦੇ ਬਿਨਾਂ ਨਹੀਂ ਬਚ ਸਕਦਾ ਉਹ ਤੇ ਸਦਾ ਕਹਿੰਦਾ ਮੁੱਖ ਦੁਨੀਆਂ ਮੋੜ ਲਵੇ ਮਾਲਕਾ ਤੂੰ ਮੁਖੜਾ ਨਾ ਮੋੜੀ ਪਤਾ ਵੀ ਨਾਤਾ ਅਸਲੀ ਨਾਤਾ ਸਾਡਾ ਰੁੱਸੇ ਨਾ ਕਲਗੀਆਂ ਵਾਲਾ ਜੱਗ ਭਾਵੇਂ ਇੱਥੇ ਕਿੰਨੀਆਂ ਟਰਾਲੀਆਂ ਨੇ ਮੇਰੇ ਖਿਆਲ ਵਿੱਚ ਵੀ 50% ਤੇ ਲਿਖਿਆ ਹੋਣਾ ਮੇਰਾ ਰੁੱਸੇ ਨਾ ਗਲਗੀਆਂ ਵਾਲਾ ਰੱਜ ਲਏਗਾ ਸ਼ਰਾਬ ਨਾਲ ਟਰੈਕਟਰ ਚੱਲਦਾ ਨਹੀਂ ਟਰਾਲੀ ਤੇ ਲਿਖਿਆ ਮੇਰਾ ਰੁੱਸੇ ਨਾ ਗਲਗੀਆਂ ਵਾਲਾ ਖੇੜੀ ਆ ਰੁੱਸੀ ਨਾ ਬਾਜਾਂ ਵਾਲਿਆਂ ਮੈਂ ਭਾਵੇਂ ਪੀ ਵੀ ਜਾਵਾਂ ਰੁੱਸੀ ਨਾ ਭਾਵੇਂ ਰੋਜ਼ ਬੱਕਰਾ ਵੱਢੀਏ ਰੁੱਸੀ ਨਾ ਭਾਵੇਂ ਰੋਜ਼ ਮੁਰਗੇ ਦਾ ਗਲ ਮਰੋੜਾ ਲੈ ਖੇੜੀ ਆ ਖੜਾਉਣਾ ਹੀ ਸਮਝਦੇ ਬਾਜਾਂ ਵਾਲੇ ਨੂੰ ਟਰਾਲੀ ਤੇ ਜ਼ਰੂਰ ਲਿਖਦੇ ਵੀ ਲੋਕ ਕਹਿਣ ਵੀ ਬੜਾ ਪ੍ਰੇਮੀ ਭਗਤ ਹੈ ਬੜਾ ਜਦੋਂ ਲਿਖਾਇਆ ਸੀ ਤੈਨੂੰ ਬਾਜਾਂ ਵਾਲਾ ਵੇਖ ਲਿਆ, ਜਦੋਂ ਗਾ ਰਹੇ ਹਾਂ ਉਦੋਂ ਸਤਿਗੁਰੂ ਵੇਖਦੇ ਨੇ, ਜਦੋਂ ਗੁਟਕਾ ਲੈ ਕੇ ਬਹਿਨਾ ਵੇਖਦੇ ਨੇ, ਜਦੋਂ ਚੁੱਕੀ ਫਿਰਦਾ ਬਾਲਟੀ ਲੰਗਰ ਵਰਤਾਉਣ ਵਾਸਤੇ ਮਹਾਰਾਜ ਵੇਖਦੇ ਆ, ਸੇਵਾ ਕਰ ਰਿਹਾ, ਠੇਕੇ ਤੇ ਜਾਂਦਾ ਉਦੋਂ ਕਿਹੜਾ ਅੱਖਾਂ ਬੰਦ ਕਰ ਲੈਂਦੇ ਉਦੋਂ ਵੇਖਦੇ, ਹੁਣ ਕਿੱਥੇ ਤੁਰਿਆ ਫਿਰਦਾ ਵੇਖੋ, ਸਵੇਰੇ ਕੀ ਸੀ ਤੇ ਸ਼ਾਮ ਨੂੰ, ਸ਼ਾਮ ਨੂੰ ਕੀ ਸੀ, ਸ਼ਾਮ ਨੂੰ ਕੀ ਬਣਿਆ ਫਿਰਦਾ, ਸਵੇਰੇ ਤੇ ਸਮਾਧੀ ਲਈ ਬੈਠਾ ਸੀ, ਹੁਣ ਅਸਲੀ ਜੀਵਨ ਅੱਠ ਪਹਿਰਾਂ ਦੇ ਵਿੱਚੋਂ ਜੇ ਕੋਈ ਬੰਦਾ ਇੱਕ ਪਹਿਰ ਸਤ ਸੰਗਤ ਕਰੇ, ਭਾਵ ਕਿ ਤਿੰਨ ਤੋਂ ਛੇ ਦਾ ਇੱਕ ਪਹਿਰ ਬਣ ਗਿਆ, ਛੇ ਤੋਂ ਨੌ ਇਹ ਦੋ ਪਹਿਰ, ਨੌ ਤੋਂ ਬਾਰਾਂ ਤਿੰਨ ਪਹਿਰ, ਤੇ ਬਾਰਾਂ ਤੋਂ ਲੈ ਕੇ ਤਿੰਨ ਤੱਕ ਇਹ ਚਾਰ ਪਹਿਰ ਦਾ ਸਮਾਂ, ਤਿੰਨ ਤੋਂ ਛੇ ਦਾ ਇੱਕ ਪਹਿਰ ਬਣ ਗਿਆ, ਤੇ ਸਤਸੰਗ ਧਿਆਨ ਦੇਣਾ ਇਹ ਜਿਹੜਾ ਤਿੰਨ ਵਜੇ ਤੋਂ ਲੈ ਕੇ ਛੇ ਵਜੇ ਤੱਕ ਤੇ ਬੰਦਗੀ ਕਰੇ, ਸਿਮਰਨ ਕਰੇ, ਚੌਂਕੜਾ ਮਾਰ ਕੇ ਬੈਠੇ, ਉਹ ਅਸਲੀ ਜੀਵਨ ਨਹੀਂ ਸਾਡਾ, ਅਸਲੀ ਜੀਵਨ ਤੇ ਇਹ ਆ ਵੀ ਤੂੰ ਬਾਕੀ ਪਹਿਰਾਂ ਵਿੱਚ ਕੀ ਕੀਤਾ, ਅੱਠਾਂ ਪਹਿਰਾਂ ਦੇ ਵਿੱਚੋਂ ਇੱਕ ਪਹਿਰ ਤੇ ਤੂੰ ਬਾਣੀ ਪੜ੍ਹ ਰਿਹਾ ਤੇ ਬਾਕੀ ਸੱਤ ਪਹਿਰ ਤੂੰ ਕੀ ਕੀਤਾ, ਜੋ ਤੂੰ ਸੱਤ ਪਹਿਰ ਵਿੱਚ ਕੀਤਾ ਉਹ ਅਸਲੀ ਜੀਵਨ ਹੈ, ਇੱਕ ਪੈਰ ਤੇ ਚੌਂਕੜਾ ਮਾਰ ਕੇ ਬਹਿ ਗਿਆ ਉਹ ਤੇ ਠੀਕ ਆ, ਬਾਕੀ ਸੱਤ ਪੈਰ ਕਿਵੇਂ ਲੰਘੇ, ਸਵਾਦ ਤੇ ਤਾਂ ਆਉਣਾ ਹੈ ਇੱਕ ਪੈਰ ਸੰਗਤ ਕਰੋ, ਇੱਕ ਪੈਰ ਬਾਣੀ ਪੜੋ, ਬਾਕੀ ਸੱਤ ਪੈਰਾਂ ਦੇ ਉੱਤੇ ਉਸੇ ਦਾ ਹੀ ਅਸਰ ਹੋਵੇ, ਉਹ ਅਸਲੀ ਜੀਵਨ, ਜੇ ਸੱਤ ਪੈਰ ਵਿਗੜੇ, ਇੱਕ ਪੈਰ ਤੂੰ ਬੰਦਗੀ ਕਰ ਗਿਆ ਬੈਠਾ ਰਿਹਾ, ਇੱਕ ਪੈਰ ਚੌਂਕੜਾ ਮਾਰ ਕੇ ਬਾਕੀ ਸੱਤ ਪੈਰ ਝੂਠ ਚੱਲੀ ਜਾਂਦਾ, ਬਾਕੀ ਸੱਤ ਪੈਰ ਵਿਸ਼ੇ ਵਿਕਾਰ ਚੱਲ ਰਹੇ ਨੇ, ਸਵੇਰੇ ਕਹਿ ਮੈਂ ਤਾਂ ਇੱਕ ਪੈਰ ਲੇਖੇ ਚ ਲਾ ਦਿੱਤਾ ਸੀ, ਨਹੀਂ ਇੱਕ ਪੈਰ ਜੁੜੀਏ ਤੇ ਸੱਤ ਪੈਰ ਵੀ ਰੰਗ ਚੜੇ ਹੀ ਰਵੇ, ਅਸਲੀ ਜੀਵਨ ਸੱਤ ਪੈਰ ਮੰਨਿਆ ਜਾਏਗਾ, ਇੱਕ ਪੈਰ ਨਹੀਂ ਵੇਖਣਾ ਮਹਾਰਾਜ ਨੇ, ਜੇ ਠੇਕੇ ਤੇ ਜੇ ਬਾਣੀ ਪੜ੍ਹਦਿਆਂ ਵੇਖਦਾ, ਠੇਕੇ ਤੇ ਜਾਂਦਿਆਂ ਵੀ ਵੇਖਦਾ, ਪਰ ਕਹਿੰਦੇ ਰਹੋ ਕਦੇ ਨਾ ਕਦੇ ਹਿਰਦਾ ਵੀ ਕਹੇਗਾ, ਮਨ ਵੀ ਕਹੇਗਾ ਕਦੇ ਮੇਰਾ ਰੁੱਸੇ ਨਾ ਕਲਗੀਆਂ ਵਾਲਾ, ਦੁਨੀਆਂ ਰੁੱਸਦੀ ਹੈ ਰੁੱਸ ਜਾ ਭਾਵੇਂ,
ਮੇਰਾ ਰੁੱਸੇ ਨਾ ਕਲਗੀਆਂ ਵਾਲਾ, ਓ ਜਾਗੋ ਪਾਵੇ ਸਾਰਾ ਰੁੱਸ ਦੇ,
ਆਖਿਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ, ਇਤਿਹਾਸ ਵੱਲ ਵੀ ਜਰਾ ਕੁ ਝਾਤੀ ਮਾਰ ਲਈਏ, ਕਹਿੰਦਾ ਮਹਾਰਾਜ ਜੀ ਲਾਓ ਆਪਣੇ ਚਰਨੀ, ਤੇਰਾ ਨਾਂ ਕੀ ਹੈ, ਮਹਾਰਾਜ ਨੇ ਪੁੱਛਿਆ, ਕਹਿੰਦਾ ਜੋਗਾ, ਹੈ ਕਿਹਦੇ ਜੋਗਾ, ਗੁਰੂ ਜੋਗਾ ਕਿ ਘਰਦਿਆਂ ਜੋਗਾ, ਕਹਿੰਦਾ ਮਹਾਰਾਜ ਜੀ ਮੈਂ ਗੁਰੂ ਜੋਗਾ, ਨਿੱਕਾ ਜਿਹਾ ਬੱਚਾ ਕਹਿੰਦਾ ਮੈਂ ਗੁਰੂ ਜੋਗਾ ਨਿੱਕਾ ਜਿਹਾ, ਤੇ ਗੁਰੂ ਗੋਬਿੰਦ ਸਿੰਘ ਨੇ ਅੱਗੋਂ ਆਖਿਆ ਸੀ ਕਹਿੰਦੇ ਜੇ ਤੂੰ ਗੁਰੂ ਜੋਗਾ ਤੇ ਗੁਰੂ ਤੇਰੇ ਜੋਗਾ,
ਸਤਿ ਸ੍ਰੀ ਅਕਾਲ।